राग आसा महला तीजा एको सतगुर प्रसाद करे अंदर सब बात है बाहर किछ नहीं।
मैं हमेशा ही अर्ज करता हाँ कि महात्मा किसे कौम किसे मजहब किसे मुल्क किसे वक्त अंदर क्यों ना हो, हर एक महात्मा दा इको ही संदेश है, हर एक महात्मा दा इको ही उपदेश है, हर एक महात्मा परमात्मा दे भगती करन दा सानू इको ही तरीका और साधन समझाउंदा है, ताकि असी मालक दी भगती करके देह दियां बंधना तो मरण जमण दियां दुखां तो हमेशा वास्ते छुटकारा हासिल कर सकीए। ये जितने भी अपने मजहब हैं इन्हां दे रस्मो रिवाज जरूर सब दे आपो अपने हैं, क्योंकि इंसान ने अपने जरूरत दे मुताबक पैदा किए हुए हैं, लेकिन जो रूहानियत है असलियत है हकीकत है एसेंस ऑफ ट्रुथ है बेस ऑफ स्पिरिचुअलिटी है वो हर एक मजहब की तह के अंदर इको ही चीज़ है। महात्मा केवल साढ़े अंदर उस रूहानियत को हासिल करने का शौक और प्यार पैदा करते हैं, क्योंकि जितना अरसा असी उस रूहानियत के रंग में नहीं रंगे जावांगे साडा देह दिया बंधना तो मरण जमण दिया दुखों तो कदे भी किसी हालत अंदर छुटकारा नहीं हो सकता, क्योंकि हर एक मजहब की बुनियाद रूहानियत के उत्ते है। इस वास्ते मजहबां का आपस में दी कोई झगड़ा पैदा कदे हो ही नहीं सकता। ये जो भी सानू झगड़े नज़र आते हैं ये झगड़े या पुजारियों के हैं पादरियों के हैं मौलवियों के हैं भाइयों के हैं प्रचारकों के हैं, जिन्हें कि उस रूहानियत तो आहिस्ता आहिस्ता सानू बहुत दूर ले जाते हैं और सानू इस शरीयत दियां जंजीरां अंदर अच्छी तरह जकड़ देंदे हन। क्यों करते हैं? अपने पेट की खातर करते हैं, अपनी इज्जत और मान वडियाई की खातर करते हैं। जिन्ना महात्मा का उपदेश कुल आलम दे वास्ते हुंदा है, तुसी सोचो अगर उन्होंने उपदेश नूं कोई छोटे छोटे दायरिया के अंदर बंद करन दी कोशिश करेगा, इस तो ज़्यादा उस मालिक दे भगत और प्यारे नाल वो होर की बेइंसाफी कर सकता है। और हैरानी की यह गल है कि फिर सारे कट्ठे हो के इको प्लेटफॉर्म ते आ के कोई वर्ल्ड रिलीजियस कॉन्फ्रेंस बना लेंदा है, कोई पीस कॉन्फ्रेंस दे प्लेटफॉर्म खड़े कर लेंदा है और पब्लिक नूं समझाउणा शुरू कर देंदे हन कि आपस विच दी लड़ना नहीं चाहिए। झगड़े ही तो इन्हां दे पैदा किए हुए हैं, इहो ही सानूं समझाउण वास्ते आ जाते हैं। सो ये तीसरी पातशाही श्री गुरु अमरदास जी महाराज की बाणी है, जिहड़े कि साढ़े अंदर नरोल रूहानियत नूं हासिल करन दा शौक और प्यार पैदा करते हैं। गुरु साहब फरमाते हैं कि हर एक नूं परमात्मा की खोज है, असी सब दुनिया के जीव वापस जाके उस परमात्मा के नाल मिलना चाहते हाँ, क्योंकि साड़ी आत्मा उस परमात्मा की अंश है, असी उस सतनाम समुद्र के कतरे हाँ। अच्छी तरह महसूस करते हाँ कि मालिक दे मिलाप दे बगैर मालिक दे वसाल दे बगैर साडा देह दियां बंधना तो कदे किसी हालत अंदर छुटकारा नहीं हो सकता। आपो अपनी अकल दे मुताबक हज़ारां ही जगह ते जाके हज़ारां ही जुगतियां और तरीकियां दे नाल असी उस परमात्मा नूं ढूंढण दी कोशिश करते हैं। कोई मंदिरां मस्जिदां गुरद्वारियां गिरजियां विच जांदा है, कोई जंगलां पहाड़ां विच जाके उस परमात्मा नूं ढूंढदा है, कोई सरोवरां चों ढूंढदा है, कोई ग्रंथां पोथियां वेदां शास्त्रां चों ढूंढदा है, कोई जप तप करना मुक्ति समझी बैठा है, कोई पूजा पाठ करना मुक्ति समझी बैठा है, कोई कन्न पड़वाई बैठा है, कोई जटा रखी बैठा है, कोई पबूत लगाई बैठा है, कोई पुत्रां तियां नूं त्याग के जंगलां पहाड़ां विच छुपी बैठा है। इस वास्ते गुरु साहब कहिंदे पूजा करे सब लोग संतो, सब दुनिया के जीव आपो अपनी अकल के मुताबक मालिक दे भगती और पूजा विच लगे हुए हैं, क्योंकि आत्मा की जिहड़ी कशिश है ये अपने असल की तरफ जरूर जोर मारती है। ਉਸਦੇ ਤਾਬੇ ਹੋ ਕੇ ਅਸੀਂ ਸਾਰੇ ਹੀ ਵਾਪਸ ਜਾ ਕੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ। ਕਿ ਗੁਰੂ ਸਾਹਿਬ ਕਹਿੰਦੇ ਮਨ ਦੇ ਤਾਬੇ ਹੋ ਕੇ ਅਸੀਂ ਸਾਰੇ ਦੁਨੀਆ ਦੇ ਜੀਵ ਬਾਹਰ ਮੁਖੀ ਹੋ ਜਾਂਦੇ ਹਾਂ, ਕਰਮ ਕਾਂਡ ਵਿੱਚ ਫਸ ਜਾਂਦੇ ਹਾਂ। ਇਸ ਵਾਸਤੇ ਇਹ ਪੂਜਾ ਥਾਏ ਨਾ ਪਾਈ। ਇਹ ਜਿਹੜੀ ਮਨ ਦੇ ਮਗਰ ਲੱਗ ਕੇ ਮਾਲਕ ਦੀ ਭਗਤੀ ਕਰਨ ਲੱਗੇ ਹੋਏ ਹਾਂ, ਇਹ ਭਗਤੀ ਕਦੇ ਕਿਸੇ ਨੂੰ ਕਦੇ ਅਸਲੀ ਸਾਡੇ ਟਿਕਾਣੇ 'ਤੇ ਨਹੀਂ ਪਹੁੰਚਾ ਸਕਦੀ। ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਜਿਸ ਪਰਮਾਤਮਾ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਉਹ ਸਾਨੂੰ ਬਾਹਰੋਂ ਕਿਤੇ ਨਹੀਂ ਮਿਲਣਾ, ਉਹ ਸਾਨੂੰ ਸਾਡੇ ਸਰੀਰ ਦੇ ਅੰਦਰੋਂ ਮਿਲਣਾ ਹੈ, ਸਾਨੂੰ ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰੋਂ ਮਿਲਣਾ ਹੈ। ਜਿਸ ਨੂੰ ਵੀ ਮਿਲਿਆ ਹੈ ਆਪਣੇ ਸਰੀਰ ਦੇ ਅੰਦਰੋਂ ਮਿਲਿਆ ਹੈ, ਜਿਸ ਨੂੰ ਵੀ ਕਦੇ ਉਹ ਪਰਮਾਤਮਾ ਮਿਲੇਗਾ ਸਰੀਰ ਦੇ ਅੰਦਰੋਂ ਮਿਲੇਗਾ। ਇਸੇ ਵਾਸਤੇ ਗੁਰੂ ਸਾਹਿਬ ਨੇ ਦਾਅਵੇ ਨਾਲ ਕਿਹਾ ਸੀ ਗੁਰਮੁਖ ਹੋਏ ਸੋ ਕਾਇਆ ਖੋਜੇ ਹੋਰ ਸਭ ਪਰਮ ਭਲਾਈ। ਜਿਹੜੇ ਮਾਲਕ ਦੇ ਆਸ਼ਕ ਹਨ, ਭਗਤ ਹਨ, ਪਿਆਰੇ ਹਨ, ਉਹ ਹਮੇਸ਼ਾ ਪਰਮਾਤਮਾ ਨੂੰ ਦੇਹ ਔਰ ਸਰੀਰ ਦੇ ਅੰਦਰ ਵੜ ਕੇ ਖੋਜ ਕਰਦੇ ਹਨ। ਬਾਕੀ ਸਭ ਦੁਨੀਆ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਇੱਥੇ ਹੀ ਭੁੱਲੇ ਫਿਰਦੇ ਹਨ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਕਾਇਆ ਅੰਦਰ ਆਪੇ ਵਸੇ ਅਲੱਖ ਨਾ ਲਖਿਆ ਜਾਈ, ਮਨ ਮੁਖ ਮੁਗਧ ਬੂਝੇ ਨਾਹੀਂ ਬਾਹਰ ਪਾਲਣ ਜਾਈ। ਉਹ ਪਰਮੇਸ਼ੁਰ ਸਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ। ਅਸੀਂ ਦੁਨੀਆ ਦੇ ਜੀਵ ਕਿਤਨੇ ਮਨਮੁੱਖ ਹਾਂ, ਮੁਗਧ ਹਾਂ, ਗਵਾਰ ਹਾਂ ਕਿ ਉਸ ਪਰਮਾਤਮਾ ਨੂੰ ਬਾਹਰੋਂ ਇੱਟਾਂ ਪੱਥਰਾਂ 'ਚੋਂ, ਕਾਗਜ਼ਾਂ 'ਚੋਂ, ਪਾਣੀਆਂ 'ਚੋਂ ਦਿਨ ਰਾਤ ਢੂੰਡਣ ਲੱਗੇ ਹੋਏ ਹਾਂ। ਵਸਤੂ ਕਹੀਂ ਢੂੰਡੇ ਕਹੀਂ, ਚੀਜ਼ ਕਿਤੇ ਗੁੰਮ ਹੈ, ਢੂੰਡਣ ਕਿਤੇ ਹੋਰ ਜਗ੍ਹਾ ਲੱਗੇ ਹੋਏ ਹਾਂ। ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ ਜਿਉਂ ਤਿਲ ਮੇਂ ਤੇਲ ਹੈ ਚਕਮਕ ਮੇਂ ਆਗ, ਤੇਰਾ ਪ੍ਰੀਤਮ ਤੁਝ ਮੈਂ ਜਾਗ ਸਕੇ ਤੋ ਜਾਗ। ਜਿਸ ਤਰ੍ਹਾਂ ਤਿਲਾਂ ਅੰਦਰ ਤੇਲ ਹੁੰਦਾ ਹੈ, ਪੱਥਰ ਅੰਦਰ ਅਗਨੀ ਹੁੰਦੀ ਹੈ, ਉਸੇ ਤਰ੍ਹਾਂ ਜਿਸ ਪਰਮਾਤਮਾ ਦੀ ਸਾਨੂੰ ਖੋਜ ਹੈ ਉਹ ਵੀ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਪਲਟੂ ਸਾਹਿਬ ਕਹਿੰਦੇ ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ। ਕਿਹੜੇ ਪਰਮਾਤਮਾ ਨੂੰ ਜੰਗਲਾਂ ਪਹਾੜਾਂ 'ਚੋਂ ਟੋਣਦੇ ਫਿਰਦੇ ਹੋ, ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚੋਂ ਟੋਣਦੇ ਫਿਰਦੇ ਹੋ, ਉਹ ਤਾਂ 24 ਘੰਟੇ ਤੁਹਾਡੇ ਨਾਲ ਨਾਲ ਤੁਰਿਆ ਫਿਰਦਾ ਹੈ, ਤੁਹਾਡੇ ਸਰੀਰ ਅੰਦਰ ਬੈਠਾ ਹੋਇਆ ਹੈ, ਤੁਹਾਡੀ ਦੇਹ ਔਰ ਤੁਹਾਡੇ ਵਜੂਦ ਅੰਦਰ ਬੈਠਾ ਹੋਇਆ ਹੈ। ਕ੍ਰਾਈਸਟ ਨੇ ਕਿਹਾ ਸੀ ਰਿਪੈਂਟ, ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ। ਜੋ ਪਿਛਲੇ ਜਨਮਾਂ ਅੰਦਰ ਕਰਮ ਕਰ ਬੈਠੇ ਹੋ ਉਹਨਾਂ ਦਾ ਪ੍ਰਸ਼ਚਾਤਾਪ ਕਰੋ, ਕਿਆ ਉਹਨਾਂ ਦਾ ਹਿਸਾਬ ਕਿਤਾਬ ਖਤਮ ਕਰੋ। ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਉਹ ਸਾਡੀ ਦੇਹ, ਉਹ ਸਾਡੇ ਵਜੂਦ ਦੇ ਅੰਦਰ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਇਹ ਜਿਹੜਾ ਸਾਡਾ ਸਰੀਰ ਹੈ ਇਹੋ ਹੀ ਮਾਲਕ ਦੇ ਰਹਿਣ ਦਾਸ ਦੀ ਹਰਿਮੰਦਰ ਹੈ। ਜਦੋਂ ਵੀ ਮਾਲਕ ਦੇ ਮਿਲਣ ਦਾ ਕਿਸੇ ਨੂੰ ਗਿਆਨ ਹੋਵੇਗਾ ਇਹ ਸਰੀਰ ਦੇ ਅੰਦਰੋਂ ਹੋਵੇਗਾ, ਦੇਹ ਔਰ ਵਜੂਦ ਦੇ ਅੰਦਰੋਂ ਹੋਵੇਗਾ। ਔਰ ਇਹ ਵੀ ਗੁਰੂ ਸਾਹਿਬ ਕਹਿੰਦੇ ਹਰਿਮੰਦਰ ਹਰ ਜੀਵ ਸਾਖਿਆ ਰੱਖਿਆ ਹੁਕਮ ਸੰਭਾਲ। ਇਹ ਜਿਹੜੀ ਆਪਣੇ ਰਹਿਣ ਦੀ ਪਰਮਾਤਮਾ ਨੇ ਜਗ੍ਹਾ ਬਣਾਈ ਹੈ ਇਹ ਕਿਸੇ ਨੇ ਨਹੀਂ ਬਣਾਈ, ਖੁਦ ਪਰਮਾਤਮਾ ਨੇ ਬਣਾਈ ਹੈ, ਖੁਦ ਹੀ ਇਸ ਸਰੀਰ ਦੀ ਸਾਖਤ ਕੀਤੀ ਹੈ, ਖੁਦ ਹੀ ਇਸ ਸਰੀਰ ਦੇ ਅੰਦਰ ਆਪਣੀ ਜਗ੍ਹਾ ਬਣਾ ਕੇ ਬੈਠ ਗਿਆ ਹੈ ਔਰ ਇਹਦੀ ਸੰਭਾਲ ਵੀ ਉਹ ਕਰਦਾ ਹੈ, ਇਹਦੀ ਪਰਵਰਿਸ਼ ਵੀ ਉਹ ਕਰਦਾ ਹੈ। ਇਸ ਵਾਸਤੇ ਮਹਾਤਮਾ ਖੋਲ੍ਹ ਖੋਲ੍ਹ ਕੇ ਸਮਝਾਉਂਦੇ ਹਨ ਕਿ ਅਗਰ ਕੋਈ ਸੱਚਾ ਮੰਦਰ ਹੈ, ਗੁਰਦੁਆਰਾ ਹੈ, ਗਿਰਜਾ ਹੈ, ਕੇਵਲ ਸਾਡਾ ਸਰੀਰ, ਸਾਡੀ ਦੇਹ ਔਰ ਸਾਡਾ ਵਜੂਦ ਹੈ। ਕ੍ਰਾਈਸਟ ਨੇ ਇਸੇ ਕਾਰਨ ਇਸ ਨੂੰ ਟੈਂਪਲ ਆਫ ਲਿਵਿੰਗ ਗੋਡ ਕਹਿ ਕੇ ਯਾਦ ਕੀਤਾ ਸੀ। ਰਿਖੀ ਮੁਨੀ ਹਮੇਸ਼ਾ ਇਸ ਨੂੰ ਲਾਲ ਨਰੈਣੀ ਦੇਹ ਕਹਿ ਕੇ ਸਮਝਾਉਂਦੇ ਹਨ। ਇਹ ਉਹ ਦੇਹ ਹੈ ਜਿਹੜੀ ਕਿ ਨਾਰਾਇਣ ਨੇ ਖੁਦ ਪੈਦਾ ਕੀਤੀ ਹੈ, ਜਿਸ ਦੇ ਅੰਦਰ ਨਾਰਾਇਣ ਖੁਦ ਬੈਠਾ ਹੋਇਆ ਹੈ, ਜਿਸ ਦੇ ਅੰਦਰੋਂ ਹੀ ਆਤਮਾ ਨੂੰ ਨਾਰਾਇਣ ਹੋਣ ਦਾ ਫਖਰ ਹਾਸਲ ਹੋ ਸਕਦਾ ਹੈ। ਉਹ ਕਿਹੜੀ ਜਗ੍ਹਾ ਹੈ? ਉਹ ਸਾਡਾ ਸਰੀਰ ਹੈ, ਉਹ ਸਾਡੀ ਦੇਹ ਔਰ ਸਾਡਾ ਵਜੂਦ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਭਰਾਵਾ ਕਿਉਂ ਐਵੇਂ ਬਾਹਰ ਮੁਖੀ ਕਰਮ ਕਾਂਡ ਵਿੱਚ ਫਸਿਆ ਹੋਇਆ ਹੈ? ਤੈਨੂੰ ਬਾਹਰੋਂ ਕੁਛ ਪ੍ਰਾਪਤ ਨਹੀਂ ਹੋਣਾ, ਉਹ ਪਰਮਾਤਮਾ ਤੇਰੇ ਘਰ ਦੇ ਅੰਦਰ ਹੈ, ਤੇਰੀ ਦੇਹ ਤੇਰੇ ਸਰੀਰ ਦੇ ਅੰਦਰ ਹੈ। ਉਹ ਬਾਹਰੋਂ ਅੱਜ ਤੀਕਰ ਕਦੇ ਕਿਸੇ ਨੂੰ ਨਾ ਮਿਲਿਆ ਹੈ, ਨਾ ਕਦੇ ਉਹ ਪਰਮਾਤਮਾ ਮਿਲ ਸਕਦਾ ਹੈ। ਬੜੀ ਸਾਦੀ ਜੀ ਗੱਲ ਹੈ, ਹਰ ਇੱਕ ਮਜ਼ਹਬ ਸਾਨੂੰ ਇਹੋ ਹੀ ਉਪਦੇਸ਼ ਕਰਦਾ ਹੈ ਕਿ ਇੱਕ ਪਰਮਾਤਮਾ ਹੈ। और ये भी सारे समझाते हैं कि वो साडे शरीर के अंदर है, जिसनों मिलना है साडे शरीर के अंदरों मिलना है। फिर मैं कहना साडा किसी नाल झगड़ा किस तरह हो सकता है अगर इको ही परमात्मा है और वो साढ़े है ही शरीर के अंदर, सानू मिलना भी शरीर के अंदरों है। तो भावें तुसी किसी तरीके नाल अंदरों परमात्मा नू ढूंढो, किसी का किसी नाल इख्तलाफ किस तरह हो सकता है। असी तां समझदे ही नहीं कि परमात्मा साढ़े शरीर अंदर है। असी कहने या तो कितने असमाना पिछे छुपया होया है, या हिमालय के पहाड़ के पिछे लुकिया बैठा है, या वड्डे गुरुद्वारे अंदर होवेगा, गिरजे अंदर होवेगा, किसी मस्जिद अंदर होवेगा, ठाकर द्वारे अंदर होवेगा। इत्थे परमात्मा साढ़े शरीर, छोटे जे शरीर अंदर एडा वड्डा परमात्मा किस तरह आके समा सकता है। इस वास्ते साढ़े अंदर ना तो मालक का कोई डर है, ना साढ़े अंदर मालक का कोई पै है, ना साढ़े अंदर मालक का कोई प्यार है। 5 साल का बच्चा साढ़े को खड़ा कर दौ, असी कोई पैड़ा खोटा पाप और कर्म नहीं करते। समझते हुए कि परमात्मा साढ़े शरीर अंदर है, देखो आप दुनिया में की कुछ नहीं करते। असी क्योंकि साडा कह छड़दे हाँ, साडा मन ते असर नहीं है कि वाकई परमात्मा साडे शरीर अंदर है, वाकई वह सानू देखण लगा होया है, वाकई दुनिया एक कर्म भूमि है, कर्मा संदड़ा खेत है, जो बीज बीजदे हाँ सानू एरा फल कटना पवेगा। असी कहने संतां महात्मा ने एवें डराउण वास्ते गल्लां बनाईयां होईयां हन, किवें अज तक वापस आके किसी नू दस्या है। इस वास्ते गुरु साहब सानू प्यार नाल समझाउंदे हन कि मालक किते बाहर नहीं है। सारी दुनिया नू धोखा दे सकते हैं, अपने आप नू धोखा दे सकते हैं, लेकिन असी उस परमात्मा नू कदे नहीं धोखा दे सकते जिहड़ा खुद साडे शरीर अंदर बैठा होया है, और जो कुछ कर रहे हैं वह शरीर अंदर बैठ के देखण लगा होया है। इस वास्ते सानू हर एक नू जिंदगी दे अंदर सोच समझ के चलना चाहिए है।
करे अंदर सब बात है, बाहर किछ नहीं, गुर प्रसादी पाइए अंतर कपट खुलाही।
हुण मन विच ख्याल आउंदा है कि जे परमात्मा वाकई ही साडे शरीर अंदर है, फिर सानू अंदरों नज़र आना चाहीदा है। असी तो बड़ियां अखां बंद करदे हाँ, सानू तो अंदर अंधेरा ही अंधेरा नज़र आउंदा है। गुरु साहब फरमाउंदे हन कि परमात्मा जरूर साढ़े शरीर अंदर है, लेकिन साढ़े और मालिक के दरम्यान बड़े ज़बरदस्त बजर कपाट लगे हुए हैं। ये किस चीज़ के बजर कपाट हैं? ये माया दे मोह दा अंधेरा है, होमे की रुकावट है, खुद ही सैल्फ और ईगो की रुकावट है। इसे वास्ते पंजवीं पातशाही ने कहा सी, एक का संगत एक तग्रह बसते, मिल बात ना करते पाई। दोनों इकट्ठे रहिंदे हन, दोहां दा इक्को घर विच निवास है, लेकिन आपस विच मिलाप नहीं है। आत्मा भी इसे शरीर अंदर है, परमात्मा भी इसे शरीर अंदर है। ना इतकर कदे आत्मा ने परमात्मा देखिया, ना साड़ी आत्मा कदे सुहागण होई। गुरु साहब कारण समझाउंदे हन, अंतर अलख ना जाए लखिया विच पड़दा होमे पाई। परमात्मा जरूर साढ़े अंतर के अंदर है, नज़र नहीं आउंदा, क्योंकि साढ़े और मालक दे दरमियान होमे की बड़ी ज़बरदस्त रुकावट है। होमे की है? जड़ा सारा दिन आप सोचते रहने, ये मेरी कौम है, मेरा मजहब है, मेरा मुल्क है, मेरी जायदाद है, मेरे बाल बच्चे हैं, ये तो सब कुछ ही उस परमात्मा का है। असी अपने आप नूं उस मालक तो अलग समझी बैठे हाँ, इन्हां नूं अपनी बनाउण की कोशिश करते हाँ। ना अज तिकर कदे किसी दे बने हैं, ना कदे किसी दे बन ही सकते हैं, लेकिन जिहड़ी अपनी बनाउण की कोशिश करते हाँ, वह कोशिश सानू इन्हां दे मोह विच फसा दिंदी है, इन्हां दे प्यार विच फसा दिंदी है। और इन्हां दा मोह और प्यार हर एक नूं बार बार देह दिया बंधना विच खिच के लै आउंदा है। इसे वास्ते पहली पातशाही कहिंदे हन, नानक होमे रोग बुरे, जहाँ देखा ता एक का बेदन, आपे बख्शे शब्द तुरे, ਹਉਮੈ ਦੀ ਬੜੀ ਬੁਰੀ ਬਿਮਾਰੀ ਹੈ। ਗੁਰੂ ਸਾਹਿਬ ਕਹਿੰਦੇ ਜਿੱਧਰ ਆਪ ਦੁਨੀਆਂ ਵਿੱਚ ਨਜ਼ਰ ਮਾਰਦੇ ਹਨ, ਹਰ ਇੱਕ ਦੁਨੀਆ ਦਾ ਜੀਵ ਆਪ ਨੂੰ ਇੱਕੋ ਬਿਮਾਰੀ ਵਿੱਚ ਫਸਿਆ ਹੋਇਆ ਨਜ਼ਰ ਆਉਂਦਾ ਹੈ। ਇਸ ਬਿਮਾਰੀ ਤੋਂ ਸਾਡਾ ਛੁਟਕਾਰਾ ਕਿਸ ਤਰ੍ਹਾਂ ਹੋ ਸਕਦਾ ਹੈ? ਆਪੇ ਬਖਸ਼ੇ ਅੱਗੇ ਦੱਸਣਗੇ। ਜਦੋਂ ਖੁਦ ਪਰਮਾਤਮਾ ਦਇਆ ਮਿਹਰ ਬਖਸ਼ਿਸ਼ ਕਰਕੇ ਸਾਨੂੰ ਇਸ ਬਿਮਾਰੀ 'ਚੋਂ ਬਚਾਉਣਾ ਚਾਹੁੰਦਾ ਹੈ, ਤਾਂ ਹੀ ਸਾਡਾ ਇਸ ਬਿਮਾਰੀ ਤੋਂ ਛੁਟਕਾਰਾ ਹੁੰਦਾ ਹੈ। ਕਿਸ ਤਰ੍ਹਾਂ ਬਚਾਉਂਦਾ ਹੈ? ਸ਼ਬਦ ਦੇ ਨਾਲ ਜੋੜ ਕੇ, ਨਾਮ ਦੇ ਨਾਲ ਜੋੜ ਕੇ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਅਸੀਂ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਦੇਖ ਨਹੀਂ ਸਕਦੇ, ਕਿਉਂਕਿ ਸਾਡੇ ਔਰ ਮਾਲਕ ਦੇ ਦਰਮਿਆਨ ਹਉਮੈ ਦੀ ਰੁਕਾਵਟ ਹੈ। ਇਹ ਰੁਕਾਵਟ ਸਾਡੇ ਅੰਦਰੋਂ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ? ਇਹ ਸਾਨੂੰ ਗੁਰਮੁਖਾਂ ਤੋਂ ਪਤਾ ਲੱਗੇਗਾ, ਸਾਧੂ ਸੰਤਾਂ ਮਹਾਤਮਾ ਦੀ ਸੰਗਤ ਔਰ ਸੋਭਤ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਹੈ, ਇਹ ਕਿਹੜੀ ਰੁਕਾਵਟ ਸਾਡੇ ਰਸਤੇ ਵਿੱਚ ਹੈ, ਔਰ ਇਸ ਰੁਕਾਵਟ ਨੂੰ ਕਿਸ ਤਰ੍ਹਾਂ ਅਸੀਂ ਆਪਣੇ ਅੰਦਰੋਂ ਦੂਰ ਕਰਨਾ ਹੈ। ਹਰ ਚੀਜ਼ ਦੀ ਜਿਹੜੀ ਸੋਝੀ ਹੈ, ਸਮਝ ਹੈ, ਉਹ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਆਉਂਦੀ ਹੈ, ਗੁਰਮੁਖਾਂ ਦੀ ਸੋਭਤ ਵਿੱਚ ਜਾ ਕੇ ਆਉਂਦੀ ਹੈ।
ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ, ਸਤਿਗੁਰ ਤੇ ਹਰ ਪਾਈਐ ਪਾਈ।
ਮਨ ਵਿੱਚ ਖਿਆਲ ਆਉਂਦਾ ਹੈ ਕਿ ਗੁਰਮੁਖਾਂ ਕੋਲ ਜਾਣ ਦੀ ਕੀ ਲੋੜ ਪੈਂਦੀ ਹੈ? ਮਹਾਤਮਾ ਸਤਸੰਗ ਵੀ ਕਰਦੇ ਹਨ, ਗ੍ਰੰਥ ਪੋਥੀਆਂ ਵੇਦ ਸ਼ਾਸਤਰ ਵੀ ਮਹਾਤਮਾ ਨੇ ਇਤਨੇ ਬੜੇ ਬੜੇ ਲਿਖੇ ਹਨ ਕਿ ਉਹਨਾਂ ਨੂੰ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ ਅਸੀਂ ਆਪਣੇ ਅੰਦਰੋਂ ਕਦੇ ਉਸ ਹਉਮੈ ਦੀ ਬਿਮਾਰੀ ਨੂੰ ਦੂਰ ਨਹੀਂ ਕਰ ਸਕਾਂਗੇ। ਗੁਰੂ ਸਾਹਿਬ ਬੜੇ ਪਿਆਰ ਨਾਲ ਕਹਿੰਦੇ ਹਨ, ਸਤਿਗੁਰ ਤੇ ਹਰ ਪਾਈਏ ਭਾਈ। ਭਰਾਵਾ, ਜਦੋਂ ਵੀ ਤੂੰ ਵਾਪਸ ਜਾ ਕੇ ਉਸ ਪਰਮਾਤਮਾ ਨੂੰ ਮਿਲ ਸਕੇਗਾ, ਗੁਰਮੁਖਾਂ ਦੇ ਜ਼ਰੀਏ ਮਿਲ ਸਕੇਗਾ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਮਿਲ ਸਕੇਗਾ, ਕਿਉਂਕਿ ਦੁਨੀਆ ਦਾ ਕੋਈ ਐਸਾ ਇਲਮ ਹੈ ਹੀ ਨਹੀਂ ਜਿਹੜਾ ਸਾਨੂੰ ਜਿਹੜਾ ਸਾਨੂੰ ਸਤਿਗੁਰਾਂ ਤੋਂ ਬਗੈਰ ਹਾਸਲ ਕਰ ਸਕੀਏ। ਹਰ ਕਦਮ 'ਤੇ ਸਾਨੂੰ ਉਸਤਾਦ ਦੀ ਜ਼ਰੂਰਤ ਪੈਂਦੀ ਹੈ। ਬੱਚਾ ਜਨਮ ਲੈਂਦਾ ਹੈ, ਮਾਤਾ ਖੁਦ ਉਸਦੀ ਉਸਤਾਦ ਬਣ ਜਾਂਦੀ ਹੈ, ਉਸਨੂੰ ਬੈਠਣਾ ਵੀ ਸਿਖਾਉਂਦੀ ਹੈ, ਲੇਟਣਾ ਵੀ ਸਿਖਾਉਂਦੀ ਹੈ, ਖੜ੍ਹੇ ਹੋਣਾ ਸਿਖਾਉਂਦੀ ਹੈ, ਬੋਲਣਾ ਸਿਖਾਉਂਦੀ ਹੈ, ਚੱਲਣਾ ਸਿਖਾਉਂਦੀ ਹੈ, ਦੌੜਨਾ ਸਿਖਾਉਂਦੀ ਹੈ। ਬਾਪ ਉਸਦਾ ਉਸਤਾਦ ਬਣਦਾ ਹੈ, ਉਹਨੂੰ ਉਂਗਲੀ ਪਕੜ ਕੇ ਬਾਹਰ ਲੈ ਜਾਂਦਾ ਹੈ, ਉਹਨੂੰ ਸਕੂਲ ਵਿੱਚ ਦਾਖਲ ਕਰਦਾ ਹੈ, ਰਿਸ਼ਤੇਦਾਰਾਂ ਨਾਲ ਉਹਦਾ ਮੇਲ ਮਿਲਾਪ ਪੂਰਾ ਕਰਦਾ ਹੈ। ਫਿਰ ਸਕੂਲਾਂ ਕਾਲਜਾਂ ਵਿੱਚ ਦੇਖੋ ਕਿਸ ਕਿਸਮ ਦੇ ਕਿਤਨੇ ਕਿਤਨੇ ਸਾਨੂੰ ਉਸਤਾਦ ਮਿਲਦੇ ਹਨ। 25-25, 30-30 ਸਾਲ ਸਕੂਲਾਂ ਕਾਲਜਾਂ 'ਚ ਆਪਾਂ ਖਰਚ ਕਰਕੇ ਫਿਰ ਪ੍ਰੈਕਟੀਕਲ ਟ੍ਰੇਨਿੰਗ ਲੈਂਦੇ ਹਾਂ, ਫਿਰ ਜਾ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਲ ਬਣਦੇ ਹਾਂ ਕਿ ਹੁਣ ਅਸੀਂ ਦਾਲ ਰੋਟੀ ਕਮਾਉਣ ਦੇ ਕਾਬਲ ਹੋਏ ਹਾਂ। ਸੋ ਰੂਹਾਨੀਅਤ ਦਾ ਮਸਲਾ ਤਾਂ ਇੱਕ ਬੜਾ ਹੀ ਪੇਚੀਦਾ ਹੈ। ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਸਾਨੂੰ ਇਸ ਰਸਤੇ ਦੀ ਸਮਝ ਹੀ ਨਹੀਂ ਆਉਂਦੀ, ਸਾਨੂੰ ਉਸ ਮਾਲਕ ਦੇ ਕਦੇ ਮਾਲਕ ਦੇ ਮਿਲਣ ਦਾ ਉਹਨਾਂ ਤੋਂ ਬਗੈਰ ਸਾਡੇ ਅੰਦਰ ਕਦੇ ਸ਼ੌਕ ਔਰ ਪਿਆਰ ਹੀ ਪੈਦਾ ਨਹੀਂ ਹੋ ਸਕਦਾ, ਸਾਨੂੰ ਕਦੇ ਤਰੀਕਾ ਔਰ ਸਾਧਨ ਹੀ ਪਤਾ ਨਹੀਂ ਲੱਗ ਸਕਦਾ। ਸੋ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆ ਕੇ ਹੀ ਪਤਾ ਲੱਗਦਾ ਹੈ ਕਿ ਆਤਮਾ ਔਰ ਪਰਮਾਤਮਾ ਦਾ ਰਿਸ਼ਤਾ ਕੀ ਹੈ, ਰਸਤੇ ਦੀ ਰੁਕਾਵਟ ਕੀ ਹੈ, ਔਰ ਉਸ ਰੁਕਾਵਟ ਨੂੰ ਅਸੀਂ ਰਸਤੇ 'ਚੋਂ ਦੂਰ ਕਿਸ ਤਰ੍ਹਾਂ ਕਰਨਾ ਹੈ। ਮਹਾਤਮਾ ਸਮਝਾਉਂਦੇ ਹਨ ਕਿ ਸਾਡਾ ਜਿਹੜਾ ਮਨ ਹੈ ਉਹ ਲੱਜ਼ਤ ਦਾ ਆਸ਼ਿਕ ਹੈ, ਔਰ ਇਹ ਮਨ ਜਿਹੜਾ ਹੈ ਇਹ ਬ੍ਰਹਮ ਦੀ ਅੰਸ਼ ਹੈ। ਜਿਸ ਤਰ੍ਹਾਂ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਇਹ ਮਨ ਵੀ ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ, ਇਹ ਵੀ ਬ੍ਰਹਮ ਦੀ ਅੰਸ਼ ਹੈ। ਜੋ ਜੋ ਮਨ ਕਰਮ ਕਰਦਾ ਹੈ ਉਸ ਦਾ ਨਤੀਜਾ ਸਾਥ ਸਾਥ ਸਾਡੀ ਆਤਮਾ ਨੂੰ ਦੇਣਾ ਪੈਂਦਾ ਹੈ, ਕਿਉਂਕਿ ਰੂਹ ਔਰ ਮਨ ਦੀ ਗੱਠਬੱਜੀ ਹੋਈ ਹੈ। ਇਹ ਕਰਮ ਭੂਮੀ ਹੈ, ਕਰਮਾਂ ਸੰਦੜਾ ਖੇਤ ਹੈ। ਜੋ ਮਨ ਦੇ ਤਾਬੇ ਹੋ ਕੇ ਕਰਮ ਕਰਦੇ ਹਾਂ ਉਸ ਦਾ ਨਤੀਜਾ ਸਾਡੀ ਆਤਮਾ ਨੂੰ ਭੁਗਤਣਾ ਪੈਂਦਾ ਹੈ। ਜਿਤਨਾ ਚਿਰ ਸਾਡਾ ਮਨ ਇਸ ਰਚਨਾ ਦਾ ਮੋਹ ਨਹੀਂ ਛੱਡੇਗਾ, ਰਚਨਾ ਦਾ ਪਿਆਰ ਨਹੀਂ ਛੱਡੇਗਾ, ਉਤਨਾ ਅਰਸਾ ਸਾਡੀ ਆਤਮਾ ਮਨ ਦਾ ਸਾਥ ਨਹੀਂ ਛੱਡ ਸਕਦੀ, ਇਹ ਆਤਮਾ ਵਾਪਸ ਜਾ ਕੇ ਮਾਲਕ ਦੇ ਮਿਲਣ ਦੇ ਕਾਬਲ ਨਹੀਂ ਬਣ ਸਕਦੀ। ਗੁਰੂ ਸਾਹਿਬ ਕਹਿੰਦੇ ਸੋ ਜਨ ਨਿਰਮਲ ਜਨ ਆਪ ਪਛਾਤਾ, ਉਹ ਸ਼ਖਸ ਨਿਰਮਲ ਹਨ, ਪਿਓਰ ਹਨ, ਪਵਿੱਤਰ ਹਨ, ਜਿਹੜੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣਦੇ ਹਾਂ। ਅਸੀਂ ਕਦੋਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣਦੇ ਹਾਂ? ਜਦੋਂ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਆਤਮਾ ਦੇ ਅੰਤੋਂ ਗੰਦੇ ਗੰਦੇ ਸਭ ਗਲਾਫ ਉਤਰ ਜਾਂਦੇ ਹਨ, ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ। ਇਹ ਜੋ ਵੀ ਰੂਹ ਔਰ ਗੰਢ ਦਾ ਮਨ ਦਾ ਤਲਕ ਹੈ, ਉਹਦੇ ਮੁਤਲਕ ਸਾਨੂੰ ਗੁਰਮੁਖਾਂ ਤੋਂ ਹੀ ਹਰ ਚੀਜ਼ ਦੀ ਸੋਝੀ ਔਰ ਸਮਝਾਉਂਦੀ ਹੈ। ਸੋ ਗੁਰਮੁਖ ਸਮਝਾਉਂਦੇ ਹਨ ਕਿਸ ਤਰ੍ਹਾਂ ਅਸੀਂ ਇਸ ਰਚਨਾ 'ਚੋਂ ਮੋਹ ਔਰ ਪਿਆਰ ਕੱਢਣਾ ਹੈ, ਕਿਸ ਤਰ੍ਹਾਂ ਵਾਪਸ ਜਾ ਕੇ ਉਸ ਪਰਮਾਤਮਾ ਨਾਲ ਆਪਣਾ ਪਿਆਰ ਪਾਉਣਾ ਹੈ, ਗੁਰਮੁਖ ਕਿਹੜਾ ਤਰੀਕਾ ਦੱਸਦੇ ਹਨ, ਗੁਰਮੁਖ ਕਿਹੜਾ ਸਾਧਨ ਸਮਝਾਉਂਦੇ ਹਨ, ਆਪ ਅੱਗੇ ਇਸ਼ਾਰਾ ਕਰਦੇ ਹਨ।
ਸਤਿਗੁਰ ਤੇ ਹਰ ਪਾਈਐ ਪਾਈ ਅੰਤਰ ਨਾਮ ਨਿਦਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ।
ਮਹਾਤਮਾ ਸਮਝਾਉਂਦੇ ਹਨ ਕਿ ਸਾਡਾ ਮਨ ਲੱਜ਼ਤ ਆਸ਼ਕ ਹੈ, ਜਿਹੜੀ ਇੰਦਰੀ ਚਾਹੁੰਦੀ ਹੈ ਇਹਨੂੰ ਆਪਣੇ ਕਾਟ 'ਤੇ ਖਿੱਚ ਕੇ ਲੈ ਜਾਂਦੀ ਹੈ। ਜਿਤਨਾ ਚਿਰ ਸਾਡੇ ਮਨ ਨੂੰ ਦੁਨੀਆ ਦੇ ਮੋਹ ਤੋਂ, ਦੁਨੀਆ ਦੇ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਮਿਲੇਗਾ, ਇਹ ਦੁਨੀਆ ਦਾ ਮੋਹ, ਦੁਨੀਆ ਦਾ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲੱਜ਼ਤ ਹੈ, ਉਹ ਕਿਸ ਚੀਜ਼ ਦਾ ਪਿਆਰ ਹੈ? ਉਹ ਗੁਰੂ ਸਾਹਿਬ ਕਹਿੰਦੇ ਸ਼ਬਦ ਦੀ ਲੱਜ਼ਤ ਹੈ, ਨਾਮ ਦੀ ਲੱਜ਼ਤ ਹੈ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ, ਉਹ ਜਿਹੜਾ ਨਾਮ ਹੈ ਉਹ ਅੰਮ੍ਰਿਤ ਹੈ ਔਰ ਉਸ ਦੀ ਲੱਜ਼ਤ ਬਹੁਤ ਮਿੱਠੀ ਹੈ, ਜ਼ਿਆਦਾ ਮਿੱਠੀ। ਇਸੇ ਵਾਸਤੇ ਕਹਿ ਕੇ ਸਮਝਾਉਂਦੇ ਹਨ ਕਿ ਹੁਣ ਜਿਹੜੇ ਪੁੱਤਰਾਂ ਧੀਆਂ ਦੇ ਪਿਆਰ ਮਿੱਠੇ ਲੱਗਦੇ ਹਨ, ਕੌਮਾਂ ਮਸਬਾਂ ਮੁਲਕਾਂ ਦੇ ਝਗੜੇ ਮਿੱਠੇ ਲੱਗਦੇ ਹਨ, ਸ਼ਰਾਬਾਂ ਕਬਾਬਾਂ ਦੀਆਂ ਲਜ਼ਤਾਂ ਮਿੱਠੀਆਂ ਲੱਗਦੀਆਂ ਹਨ, ਇਹ ਸਾਨੂੰ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜਿਸ ਨੂੰ ਹੀਰੇ ਜਵਾਹਰਾਤ ਮਿਲਣੇ ਸ਼ੁਰੂ ਹੋ ਜਾਂਦੇ ਹਨ, ਉਹ ਫਿਰ ਕੌਡੀਆਂ ਮਗਰ ਦਰ ਬਦਰ ਠੋਕਰਾਂ ਨਹੀਂ ਖਾਂਦੇ, ਲੜਕੇ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਡਦੇ ਹਨ ਜਿਤਨਾ ਚਿਰ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ। ਸੋ ਸਾਡਾ ਜਦੋਂ ਖਿਆਲ ਅੰਦਰੋਂ ਸ਼ਬਦ ਔਰ ਨਾਮ ਦੇ ਨਾਲ ਜੁੜ ਜਾਂਦਾ ਹੈ, ਦੁਨੀਆ 'ਚੋਂ ਆਹਿਸਤਾ ਆਹਿਸਤਾ ਸਾਡਾ ਮਨ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਗੁਰ ਕਾ ਸ਼ਬਦ ਮਹਾਰਸ ਮਿੱਠਾ, ਜਿਸ ਸ਼ਬਦ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ ਉਸ ਦੀ ਮਹਾਰਸ ਮਿੱਠਾ ਕਿ ਉਸ ਦੀ ਲੱਜ਼ਤ ਜ਼ਬਾਨ ਕਦੇ ਬਿਆਨ ਹੀ ਨਹੀਂ ਕਰ ਸਕਦੀ। ਸੋ ਗੁਰਮੁਖ ਸਾਡੇ ਖਿਆਲ ਨੂੰ ਉਸ ਨਾਮ ਦੇ ਨਾਲ ਜੋੜਦੇ ਹਨ, ਉਸ ਸ਼ਬਦ ਦੇ ਨਾਲ ਜੋੜਦੇ ਹਨ ਜਿਸ ਨਾਮ ਦੀ ਗੁਰੂ ਸਾਹਿਬ ਇੱਥੇ ਮਹਿਮਾ ਕਰਦੇ ਹਨ। ਉਹ ਨਾਮ ਕਿਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇ ਔਰ ਸਾਡੇ ਵਜੂਦ ਦੇ ਅੰਦਰ ਹੈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਸਰੀਰੋਂ ਬਾਹਰ ਕੋ ਪਾਲਣ ਜਾਏ, ਨਾਮ ਨਾ ਲਏ ਬਹੁਤ ਵਿਗਾਰ ਦੁੱਖ ਪਾਏ। ਜਿਹੜੇ ਲੋਕ ਦੇਹ ਔਰ ਸਰੀਰ ਦੇ ਬਾਹਰ ਉਸ ਨਾਮ ਰੂਪੀ ਵਸਤੂ ਨੂੰ ਢੂੰਡਣ ਲੱਗੇ ਹੋਏ ਹਨ, ਉਹ ਤਾਂ ਵਿਗਾਰੀਆਂ ਵਾਂਗੂ ਆਪਣੇ ਕੀਮਤੀ ਵਕਤ ਨੂੰ ਜ਼ਾਇਆ ਕਰ ਰਹੇ ਹਨ। ਵਿਗਾਰੀ ਹੈ ਜਿਹੜਾ ਮਿਹਨਤ ਕਰਦਾ ਹੈ, ਜਿਸ ਦੇ ਹੱਥ ਪੱਲੇ ਕੁਛ ਨਹੀਂ ਪੈਂਦਾ। ਅਗਰ ਕੋਈ ਚੀਜ਼ ਸਾਡੇ ਘਰ ਦੇ ਅੰਦਰ ਗੁੰਮ ਹੈ, ਜੇ ਘਰ ਦੇ ਅੰਦਰ ਖੋਜ ਕਰਾਂਗੇ ਤਾਂ ਹੀ ਅਸੀਂ ਉਸ ਵਸਤੂ ਨੂੰ ਪਾ ਸਕਾਂਗੇ। ਸੋ ਗੁਰੂ ਸਾਹਿਬ ਕਹਿੰਦੇ ਮੈਂ ਉਸ ਨਾਮ ਦੀ ਮਹਿਮਾ ਕਰ ਰਿਹਾ ਹਾਂ ਜਿਹੜਾ ਸਾਡੇ ਸਰੀਰ ਦੇ ਅੰਦਰ ਹੈ, ਜਿਹੜਾ ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਔਰ ਗੁਰੂ ਸਾਹਿਬ ਉਸਦੀ ਹੋਰ ਵੀ ਖੂਬੀ ਬਿਆਨ ਕਰਦੇ ਹਨ, ਸਤਿਗੁਰ ਦੀਆ ਦਿਖਾਈ। ਉਹ ਜਿਹੜਾ ਨਾਮ ਹੈ ਉਹ ਦੇਖਿਆ ਵੀ ਜਾ ਸਕਦਾ ਹੈ, ਉਹ ਜਿਹੜਾ ਨਾਮ ਹੈ ਉਹ ਸੁਣਿਆ ਵੀ ਜਾ ਸਕਦਾ ਹੈ। ਸੋ ਗੁਰੂ ਸਾਹਿਬ ਉਸ ਨਾਮ ਦੀ ਮਹਿਮਾ ਕਰਦੇ ਹਨ ਜਿਹੜਾ ਦੇਖਣ ਦਾ ਵੀ ਵਿਸ਼ਾ ਹੈ, ਜਿਹੜਾ ਸੁਣਨ ਦਾ ਵੀ ਵਿਸ਼ਾ ਹੈ। ਇਹ ਜਿਹੜੇ ਸਾਡੇ ਬਾਹਰ ਦੇ ਸ਼ਬਦ ਹਨ, ਆਪੋ ਆਪਣੇ ਪਿਆਰ ਵਿੱਚ ਆ ਕੇ ਮਾਲਕ ਦੇ ਨਾਮ ਰੱਖੇ ਹੋਏ ਹਨ, ਅੱਲਾ, ਵਾਹਿਗੁਰੂ, ਹਰੀ ਓਮ, ਰਾਧਾ ਸਵਾਮੀ ਵਗੈਰਾ, ਇਹਨਾਂ ਦੀ ਹਿਸਟਰੀ ਟਰੇਸ ਕੀਤੀ ਜਾ ਸਕਦੀ ਹੈ, ਮਿਆਦ ਮੁਕਰਰ ਕੀਤੀ ਜਾ ਸਕਦੀ ਹੈ, ਟਾਈਮ ਮੁਕਰਰ ਕੀਤਾ ਜਾ ਸਕਦਾ ਹੈ। ਲੇਕਿਨ ਗੁਰੂ ਸਾਹਿਬ ਉਸ ਨਾਮ ਦੀ ਮਹਿਮਾ ਕਰਦੇ ਹਨ ਜਿਸ ਨਾਮ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਨਾਮੇ ਹੀ ਤੇ ਸਭ ਕੁਛ ਹੋਊਗਾ। ਜੋ ਕੁਛ ਤੁਸੀਂ ਅੱਖਾਂ ਨਾਲ ਦੇਖਦੇ ਹੋ ਪਰਮਾਤਮਾ ਨੇ ਨਾਮ ਦੇ ਜ਼ਰੀਏ ਪੈਦਾ ਕੀਤਾ ਹੈ। ਔਰ ਉਹ ਸਾਡੇ ਸਰੀਰ ਦੇ ਅੰਦਰ ਕਿੱਥੇ ਹੈ? ਗੁਰੂ ਸਾਹਿਬ ਕਹਿੰਦੇ ਨੌਂ ਦਰ ਠਾਕੇ ਤਾਵਤ ਰਹਾਏ, दसवें निज कर वासा पाए, उथे अनहद शब्द वजे दिन राते। गुरमती शब्द सुना बनिया, जदों तुसी नवा द्वारियां चो ख्याल कढ़ के अखां पिछे इकट्ठा करोगे, तुसी अपने घर दे दरवाजे ते ख्याल इकट्ठा करोगे। ये जिहड़ी जगह है, जिहड़ी रूह और मन की जगह है, इनू किसे ने घर दा दरवाजा किया है, किसे ने मुक्ति दा दरवाजा किया है, किसे ने तिल किया है, किसे ने दसवां किया है, कोई नुक्ता है सफेदा कहिंदा है, कोई सिंगल आई थर्ड आई कह के बयान करता है, कोई शिव नेत्र कह के दिव चक्षु कह के बयान करता है। गुरु साहब कहिंदे जदों तुसी इस जगह घर दे दरवाजे ते ख्याल इकट्ठा करोगे, उत्थे उस नुक्ते और पॉइंट ते हर एक दे अंदर अनहद शब्द दिन रात तुनकारा दे रहा है। सो वो जिहड़ा शब्द है वह तुनी है, वह सुन का भी विशा रखता है, वह नाद है जिस दे अंदर आवाज है। सो गुरु साहब कहिंदे अपने घर के दरवाजे ते पहुँच के उस अनहद शब्द नूं तुसी अपने अंदरों सुनना है, उस अनहद शब्द नूं तुसी अपने अंदरों देखना है। सो वो जिहड़ा शब्द या नाम है वह देखण का भी विशा है, वह सुन का भी विशा है। इसे वास्ते गुरु नानक साहब ने कहा सी अंतर जोत निरंतर बाणी, हर एक दे अखां पिछे इत्थे जोत जगदी है, उहदे अंदरों मिठी और सुरीली बाणी दी आवाज़ उठन लगी हुई है। सच्चे साहिब सिओ लिव लाई, जिहड़े उस शब्द दी आवाज़ नूं पकड़दे हन, शब्द दे प्रकाश नूं देखदे हन, उहनां दा दुनिया चों मोह और प्यार निकल जांदा है, उन्हां दा परमात्मा नाल मोह और प्यार पैदा हो जांदा है। गुरु नानक साहब बड़े सुंदर तरीके नाल समझाउंदे हन, कासठ में जो है बसंतर मत संजम काढ कढीजे, राम नाम है जोत सबाई तत गुरमत काढ लीजे। जिस तरह लकड़ी दे अंदर अग्नि हुंदी है, ना नज़र आउंदी है, ना उसनों कोई ना उस तो कोई फायदा उठा सकता है, जदों जुगती दे जरिए लकड़ी ते लकड़ी आपां रगड़नी शुरू कर दिंदे हाँ, अग्नि पैदा हो जाती है, देख भी सकते हैं, उस तो फायदा भी उठा सकते हैं। इस तरह गुरु साहब कहते वो जी राम नाम की जोत है, वो सब दे अंदर जग रही है, उत्थे चोरा अंदर भी है, ठग्गा अंदर भी है, साधु संता महात्मा दे अंदर भी है। तत् गुरमत काढ लीजिए, जितना चिर गुरमुखां दे उपदेश उत्ते नहीं चलांगे, असी अपने अंदरों उस जोत दे दर्शन नहीं कर सकते। और गुरमुखां दा इहो उपदेश है कि नौ दरवाजे नवें दर फीके, रस अमृत दसवें च वीजे। अखां तो नीचे नीचे इंद्रियां दे भोग हन, विशियां वकारा शराबां कबाबां दीआं लस्तां हन। मुक्ति जिहड़ी है वह तो अखां पिछे आ के सोझी आउंदी है, वह जिहड़ा अमृत भरिया रस है वह तो अखां पिछे दिन रात बरसण लगा होया है। सो जितना चिर असीं उस नुक्ते और पॉइंट ते अंदरों ख्याल ही इकट्ठा नहीं करदे, जिथे दाता दात दे रहा है, बख्शिश कर रहा है, अमृत बरस रहा है, या उस शब्द दियाँ तुनकारा उठ रही हैं, शब्द का प्रकाश उठ रहा है, उतना साडा मन निर्मल किस तरह हो सकता है, प्योर किस तरह हो सकता है, पवित्र किस तरह हो सकता है। इसे वास्ते गुरु साहब कहते शब्द मरे मन निर्मल संतो ये पूजा था ये पाई। जदों असी उस शब्द को पकड़ के मन को निर्मल कर लवेंगे, प्योर कर लवेंगे, पवित्र कर लवेंगे, अपनी हस्ती ही शब्द के अंदर नेस तो नबूद कर देवांगे, ता मन निर्मल प्योर पवित्र हुंदा है। ये पूजा थाए पाई, ये असली मालिक की भगती है, जिस भगती ने सानू वापस जाके मालिक नाल मिलाउणा है। सो इस वास्ते गुरु साहब कहिंदे जदों सतगुरां कोल जावांगे, सानू तरीका दसणगे, वो सानू साधन समझाउणगे कि किस तरह तुसी उस नाम के नाल ख्याल जोड़ना है, जिस की लज्जत हासिल करके थोड़ा इस रचना के शकलों और पदार्थों चो मोह और प्यार निकल जाता है, थोड़ा परमात्मा नाल मोह और प्यार पैदा हो जाता है, और जिस करके उस थोड़ा मरण जमण दे दुखों तो हमेशा वास्ते छुटकारा हो जाता है।
अंतर नाम निदान है, पूरे सतगुर दिया दिखाई, हर का गाहक होवे सो ले पाए रतन विचारा।
हुण आप होर सानू सुंदर उपदेश दिंदे हन कि तुसी ये जड़े शब्द और नाम दा आपने जिक्र किया है, जिस दे नाल असी अंदरों अपने ख्याल नू जोड़ के माया चो मोह और प्यार कढ़ना है। आप फरमाउंदे मालिक दे गाहक बन के तुसी शब्द की कमाई करना, नाम की कमाई करना, रचना दे गाहक बन के तुसी शब्द और नाम की ना कमाई करना। अगर तुसी दुनिया दियां ख्वाहिशां और तृष्णा लैके नाम की कमाई करोगे, थानू ख्वाहिश तिश्ना नू पूरा करन वास्ते जन्म लेना पवेगा, और उस जगह परमात्मा जन्म देवेगा जिथे अच्छी तरह ख्वाहिशां तिश्ना नू पूरा कर सको। थानू पता है ख्वाहिशां तिश्ना ना अज तिकर कदे किसी दियाँ खत्म होईयां हन, ना कदे हो ही सकदियां हन। एक महात्मा कहिंदे आसां परबत जिन्नियां मौत नावां हेठ, ख्वाहिशां तिश्ना साडियां हिमालिया दे पहाड़ नालों ज़्यादा हन, और मौत साडे पैरां हेठां खड़ी है। पता नहीं जिंदगी दे चार साल रह गए कि पाँच साल रह गए, किहड़े वेले परे परिवार नू छड के जाण दा होका आ जांदा है। इस वास्ते आप फरमाउंदे हन मालिक दी भगती मालिक दे मिलन वास्ते करनी है, और दुनिया दियां ख्वाहिशां तिश्ना पूरियां करन वास्ते नहीं करनी। इसे वास्ते गुरु साहब ने कहा सी दिंदा दे लेंदे थक पाए, जुगा जुगंतर खाए खाए, जुगा जुगा तो असी परमात्मा को लम्मियां लम्मियां अरदासां करके मंगदे चले आ रहे हाँ। वो दाता साड़ियां ख्वाहिशां तिश्ना पूरियां करदा चले आ रहा है, जिसका की नतीजा है अले इसे तरह 84 दे जेल खाने विच फसे हुए हाँ। जितना चिर दाते को दाता नहीं मंगांगे, उतना चिर साडा देह दियां बंधनां तो कदे छुटकारा नहीं हो सकता। सो गुरु साहब दे समझाउण दा मतलब कि मालिक दे पाणी विच रह के नाम दी कमाई करनी है। पाणी विच रहण दा मतलब इहो है कि कोई ख्वाहिश नहीं करनी, कोई तृष्णा नहीं करनी। इसे वास्ते गुरु के किसी महात्मा ने कहा है, जे राज कराएं तो तेरी उपमा, जे भीख मंगाएं तो क्या कट जाई। ऐ परमात्मा, अगर दुनिया दा राज पाठ भी तू मैनू दे देवेगा, मैं तो फिर भी तेरी ही महिमा करनी है। अगर मैनू इत्थे आके दर दर ठोकरा खाणियां पैंदियां हन, फिर कहना मैं दाते दा दरवाज़ा छड के चले जाना है, मैं तो फिर भी इसे दर दा कूकर हाँ। इसे वास्ते गुरु साहब ने कहा, बिन बोले सब को जानदा किस आगे कीजिए अरदास, किरे अगे लम्बियां लम्बियां अरदासां करदे हो, मालिक बोला है या मालिक नू पता नहीं थानू किस चीज़ की जरूरत है। जो दे सकता है वह जान भी सकता है थानू जरूरत किस चीज़ की है। जदों असी और अगे रिक्वेस्ट अपनी डिमांड लिस्ट पेश करते हाँ कि सानू फेथ नहीं है कि साडे मंगे बगैर सानू कुछ देवेगा। मैं बाहर जापान गया सी, उत्थे बुद्धां दे मंदिर अंदर देखिया है, उत्थे बड़े बड़े फट्टे लगे हुए हैं जिथे कि लोग अपने कार्ड रख के आते हैं। उन्होंने कार्डा लैन वास्ते उन्होंने काफ़ी रुपया देना पैंदा है, हफ्ते वास्ते, दो हफ्ते वास्ते, महीने वास्ते, जी जो जो उन्हों की ख्वाहिश होंगी है उस कार्ड पर लिख के आ जाते हैं कि जदों कितने बुद्धा पटके पुटके मंदिर में आएगा पता लग जाएगा कि सानू किस चीज़ की जरूरत है। ये भी पता नहीं बुद्ध इन्हू जापानी जापान भी आँदी है कि नहीं आँदी। सो इस वास्ते असी तुसी किसी मुसलमाना दे मज़ारा ते चले जाओ, उत्थे माड़े माड़े धागे बधे हुए हैं, जो जो ख्वाहिश करते हैं उत्थे धागे बन के आ जाते हैं कि जदों कितने मौलवी साहब पीर साहब कबर चो उठणगे उन्होंने पता लग जाएगा कि मैं मज़ार ते आया सी और आ मेरी मंग है, आ मेरी ख्वाहिश है। असी मिलना मालिक नू चाहुंदे हाँ और तड़फते दुनिया के शक्लों और पदार्थों वास्ते हाँ। ये दोनों गल्लां साडियां किस तरह हो सकदियां हैं? इस वास्ते गुरु साहब फरमाउंदे हन पाणे ते सब सुख पावे संतो, जिहड़े मालिक दे पाणे विच रहिंदे हन अंते नाम सखाई वह हमेशा सुखी हो जाते हैं। पाणे विच रह के जिहड़े नाम की कमाई करते हैं उन्हां दी परमात्मा हमेशा मदद करता है। इस वास्ते गुरु साहब कहिंदे मालिक दे गाहक बन के नाम की कमाई करो, दुनिया दे गाहक बन के कते नाम की कमाई ना करना।
हर का गाहक होवे सो ले पाए रतन विचारा, अंदर खोले दिब दिशे देखे मुक्त भंडारा।
गुरु साहब कहिंदे जिहड़े मालिक दे मिलन वास्ते मालिक की भगती करते हैं, मालिक दे मिलन का सच्चा इश्क सच्चा प्रेम और सच्चा प्यार लैके नाम की कमाई करते हैं, उन्हां दी अंदर की दिव दृष्ट खुल जाती है, वह मुक्ति हासिल कर लेंदे हैं, बल्कि मुक्ति दा उन्हां दे पिछे पिछे दौड़ी फिरती है। जिहड़े मालिक दे आशक हुंदे हैं, मालिक दे भगत और प्यारे हुंदे हैं, वह तां केवल मालिक दे कोलों मालिक मंगदे हैं, मालिक दे कोलों होर दुनिया की कुछ भी चीज़ नहीं मंगते। एक जगह चौथी पातशाही समझाते हैं कि जिन्हां दे अंदर मालिक दे मिलन दा सच्चा इश्क और सच्चा प्यार है, अगर तुसी सत दुनिया दी वलैतां दी समुंदरां दी सोना चांदी हीरे जवाहरात ढेर कढ के उन्हां अगे ला दिओ, उन्हां दा ख्याल उस तरफ जाएगा? कहिंदे नहीं, उन्हां दे तृप्तां मालिक दे दर्शन करके ही हुंदी है, वह तां सिर्फ मालिक दे कोलों मालिक मंगदे हन। सो जितना चिर इतनी साडे अंदर बिरह नहीं है, तड़फ नहीं है, असीं भगती अंदर कामयाब नहीं हो सकते। इसे वास्ते गुरु साहब ने मिसाल पपीहे दी दित्ती है, जिस तरह पपीहा स्वांति बूंद वास्ते तड़फदा है, इसे तरह मालिक दे मिलन दी साडे अंदर तड़फ चाहीदी है। जिस तरह पपीहा समुंदर दे किनारे ते बैठा होया भी जदों अपनी चोंच खोलेगा बारिश दे कतरे वास्ते खोलेगा, इसे तरह जदों भी असी कदे मालिक दी अरदास करांगे मालिक दे मिलन वास्ते ही करांगे, दुनिया दीआं खाशां लैके नहीं करांगे, दुनिया दीआं तृष्णा लैके नहीं करांगे। इस वास्ते गुरु साहब प्यार नाल समझाउंदे हन कि हमेशा जिहड़े मालिक दे आशिक हो के मालिक दी भगती करदे हन, मुक्ति तां उहनां दे पिछे पिछे दौड़ी फिरदी है।
अंदर खोले दिब दिष्ट देखे मुक्त भंडारा, अंदर महल अनेक है जियो करे बसेरा, मन चिंदिया फल पायसी फिर होए ना फेरा।
गुरु साहब कहिंदे जिहड़े मालिक दे आशिक और मालिक दे प्यार लैके मालिक दी भगती करदे हन, वो अंदर दीआं मंजलां विचों गुजरदे होए अपने घर वापस चले जांदे हन, उन्हां नूं वापस दुनिया विच नहीं आउणा पैंदा। आप दे समझाउण दा मतलब है कईआं मंजलां विच वी गुजर के सानूं अपने घर वापस जाणा पैंदा है। आम संतां महात्मा ने पंज मंजलां कह के समझाइयां हन, कईआं ने दो मंजलां कहीआं हन, ब्रह्म तों नीचे ब्रह्म तों उपर। इह इक्को चीज़ है, तुसीं ब्यास तों दिल्ली जाणा है, वड्डे स्टेशन दा इक नाम लै लो या चौं पंजां वड्डियां दा स्टेशन नाम लो, सफ़र तां उहो ही हुंदा है। सो इस वास्ते आप दे कहण दा मतलब कईआं मंजलां विच वी गुजरदे होए सानूं अपने घर जाना पैंदा है, और जदों मालिक दे आशिक बन के मालिक दे घर पहुँच जाते हैं फिर होए ना फेरा, फिर सानूं वापस इस रचना अंदर नहीं आना पैंदा, क्योंकि साडे मन में कोई दुनिया की ख्वाहिश नहीं है, साडे मन में कोई दुनिया की तृष्णा नहीं है। हुण साडी की अवस्था है, हर मौत दे वेले जमदूत धर्मराज दे अगे अखां अगे खड़े हो जाते हैं और सानूं कन्नों पकड़ के लै जाते हैं, साडियां ख्वाहिशां तृष्णा कर्मां दे मुजब जिथे भी वह मुनासिब समझदा है उत्थे जाके सानू जन्म लेना पैंदा है। बड़ी मुश्किलां नाल रो पुट के एक देह दीआं बंधनां तों छुटकारा कीता सी, दूसरा शरीर देख लो पहला तैयार साडे वास्ते खड़ा कीता हुंदा है, उस दे विच पिछों जाने हाँ, फिर मौत अखां अगे आके खड़ी हो जाती है, दस नंबरियां वांगू हथकड़ी लगी ही रहिंदी है। इस वास्ते आप फरमाउंदे हन जदों मालिक दे गाहक बन के नाम दी कमाई करांगे तां साडे सारिया कर्मां दा सिलसिला खत्म हो जाता है, रूह और मन की गठ खुल जाती है, आत्मा निर्मल हो जाती है, प्योर हो जाती है, पवित्र हो जाती है। अगर एक सूई तो तुसी इट दा वजन उठा लो सीधी जाके मिकनातीस विच जुड़ जाती है। जदों असी आत्मा तो मन का बोझा हटा लेंगे हाँ, वह अपने आप ही जाके वापस परमात्मा नूं मिल जाती है।
मन चिंदिया फल पायसी फिर होए न फेरा, पारखियां बथ संभाल लई गोर सजी होई।
हुण सानू गुरु साहब खबरदार करदे हन कि जो तुसी शब्द और नाम की कमाई करन नाल अपने अंदर मालिक की बख्शिश हासिल करदे हो, उस बख्शिश नू अपने अंदर संभाल संभाल के रखो। कई दफ़ा साढ़े अंदर करामातां दीआं ताकतां आ जांदीआं हन, रिद्धियां सिद्धियां दीआं ताकतां आ जांदीआं हन। आप समझाउंदे हन रिद्धियां सिद्धियां दे चक्कर विच नहीं पैणा, करामातां दे चक्कर विच नहीं पैणा, नहीं तां परमात्मा दया मेहर बख्शिश करनी बंद कर दिंदा है। जितना अपने अंदर ज़्यादा हजम करेंगे उतनी होर ज़्यादा साढ़े ते दया मेहर बख्शिश करेगा। इसे वास्ते स्वामी जी ने कहा सी, नाम रसायन कट में जरना। जिस तरह रसायन साढ़े हड्डा में रच जाती है, इसे तरह मालिक की दिती हुई बख्शिश भी साढ़े हड्डा का हिस्सा ही बन जाना चाहिए है। उसकी जरा भी खुशबू बाहर नहीं आनी चाहिए। ये नहीं कि लोगों को हाथी तो चढ़ के जलूस कढ़ाने शुरू कर देने हैं, कौड़िया वगू बाजार में जाके खड़कौना शुरू कर देना है, या इश्तहारबाजी देनी शुरू कर देनी है, मालिक के शरीक बन के लोगों पुत्र तियाँ देने शुरू कर देने हैं। मालिक को बेहतर पता है किसी को की देना है कि नहीं देना। सानू तो अपने नाल गर्ज रखनी चाहिए है। इस वास्ते गुरु साहब सानू खबरदार करते हैं, जिस हर पाया तिनी छुपाया। जिन्हां ने उस परमात्मा नू पाया अंदरों, वो अपने अंदर बहुत छुपा छुपा के रखते हैं। इस वास्ते गुरु साहब कहते हैं कि मालिक की बख्शिश नू अंदर हजम करना चाहिए है, नहीं तो पिछों पछताउण का कोई फायदा नहीं। लोग तो गरजमंद हैं, लोग पुत्र तियाँ चाहते हैं, मुकदमे जितने चाहते हैं, तन दौलत चाहते हैं, या बीमारियाँ घर चों कढ़नी चाहते हैं। संतां महात्मा को कौन मालिक दे मिलन वास्ते आउंदा है। इस वास्ते गुरु साहब खबरदार करते हैं कि मालिक दी बख्शिश नूं अंदर अपने हजम करना सीखो।
पारखियां बथ संभाल लई गोर सोजी होई। नाम पदार्थ अमूल सा गुरमुख पावे कोई।
क्यों उसकी इतनी संभाल की जरूरत है? गुरु साहब कहते अमुल दुनिया की कोई भी धन दौलत, दुनिया का कोई खजाना कदे उस नाम की कीमत नहीं अदा सकता। जिस दौलत को हासिल करके असी बादशाह बन जाते हैं, शहनशाह बन जाते हैं, तुसीं सोच लो कितनी कीमती हो सकेगी। गुरु साहब ने रतन जवाहर मानक जरूर कह के याद किया है सानू समझाने वास्ते। साढ़े वास्ते दुनिया अंदर यो सब तो ज़्यादा कीमती चीज़ा हैं, लेकिन इसे वास्ते अमोल और अमोल कहते हैं कि इन्हों की फिर भी कोई ना कोई कीमत पाई जा सकती है, लेकिन उस नाम की कदे कोई कीमत नहीं पाई जा सकती। वो किन्ना दी जायदाद है आप समझाउंदे हो? गुरमुखां दी जायदाद है, उस संतां महात्मा दी जायदाद है। उस नाम दे खजानची भंडारी बन के आउंदे हन, उन्हां दा भंडार भी भरिया होया हुंदा है और मालिक वल्लों भंडार चों देण दा हुक्म भी हुंदा है। अगर किसी दा भंडार भरिया होया है उन्हूं देण दा हुक्म नहीं है तां भी सानू कोई फायदा नहीं है। अगर उसका भंडार ही खाली है, देण नूं ही कुछ नहीं, वह दाता बनिया बैठा है, फिर भी सानू उसके कोई फायदा नहीं है। इस वास्ते आप कहते हैं साढ़े जिहड़े महात्मा हैं, गुरु हैं, वो दाते भी दुनिया विच बन के आउंदे हैं। तांजे शब्द तुसी आम सुनते हो गुर प्रसाद। प्रसाद हमेशा खुशी नाल दिता जाता है, प्रसाद की कोई कीमत नहीं कदे अदा की जाती। नाम दान, इनू दान कह के दिता है, दान की कोई कीमत नहीं मंगता। इस वास्ते गुरमुख हमेशा दुनिया में दाते बन के आते हैं, मंगते बन के नहीं आते। वो रुपया पैसा इकट्ठा करने वास्ते नहीं आते, कौम मज़ मुल्क बनाने वास्ते इकट्ठे नहीं आते, जायदादा बनाने वास्ते नहीं आते। वो तो केवल सानू उस रूहानियत के रंग में रंगण वास्ते आते हैं।
नाम पदार्थ अमूल सा गुरमुख पावे कोई। पर मैं भूला सब जग फिरे ਮਨਮੁਖ ਪਾਤ ਗਵਾਈ।
ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦੇ ਮੁਤਲਕ ਹਰ ਪਹਿਲੂ ਤੋਂ ਅੱਛੀ ਤਰ੍ਹਾਂ ਖੋਲ੍ਹ ਕੇ ਸਮਝਾ ਕੇ ਫਿਰ ਸਾਨੂੰ ਉਸੇ ਨੁਕਤੇ 'ਤੇ ਲਿਆਉਂਦੇ ਹਨ। ਬਾਹਰ ਪਾਲੇ ਸੋ ਕਿਆ ਮਿਲੇ, ਕਿਹੜੀ ਚੀਜ਼ ਤੋਂ ਜੰਗਲਾਂ ਪਹਾੜਾਂ 'ਚੋਂ ਇੱਟਾਂ ਪੱਥਰਾਂ 'ਚੋਂ ਬਾਹਰ ਸਰੋਵਰਾਂ 'ਚੋਂ ਢੂੰਡਦਾ ਫਿਰਦਾ ਹੈ। ਤੈਨੂੰ ਕੁਛ ਪ੍ਰਾਪਤ ਨਹੀਂ ਹੋਣਾ, ਸਭ ਕੁਛ ਪਰਮਾਤਮਾ ਨੇ ਤੇਰੇ ਸਰੀਰ ਅੰਦਰ ਰੱਖਿਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਭਰਮੇ ਭੁੱਲਾ, ਸਭ ਜਗ ਫਿਰੇ, ਸਾਰੀ ਦੁਨੀਆਂ ਦੇ ਜੀਅ ਭਰਮਾਂ ਵਿੱਚ ਫਸ ਕੇ ਭੁੱਲੇ ਫਿਰਦੇ ਹਨ, ਕਰਮ ਕਾਂਡ ਵਿੱਚ ਲੱਗੇ ਹੋਏ ਹਨ, ਬਾਹਰ ਮੁਖੀ ਸਾਧਨਾ ਵਿੱਚ ਲੱਗੇ ਹੋਏ ਹਨ। ਕੋਈ ਸਰੋਵਰਾਂ ਵਿੱਚ ਇਸ਼ਨਾਨ ਕਰਨਾ ਮੁਕਤੀ ਸਮਝੀ ਬੈਠਾ ਹੈ, ਕੋਈ ਗ੍ਰੰਥਾਂ ਪੋਥੀਆਂ ਦੇ ਪੜ੍ਹਨ ਪੜ੍ਹਾਉਣ ਵਿੱਚ ਮੁਕਤੀ ਸਮਝੀ ਬੈਠਾ ਹੈ, ਕੋਈ ਸਤਸੰਗ ਸੁਣਨ ਕਰਨ ਵਿੱਚ ਮੁਕਤੀ ਸਮਝੀ ਬੈਠਾ ਹੈ। ਜਿਹੜਾ ਮੁਕਤੀ ਦਾ ਸਾਧਨ ਹੈ ਕਿ ਸੁਰਤ ਨੂੰ ਅੱਖਾਂ ਪਿੱਛੇ ਲਿਆ ਕੇ ਅੰਦਰ ਸ਼ਬਦ ਦੇ ਨਾਲ ਜੋੜਨਾ ਹੈ, ਅਸੀਂ ਉਸ ਰਸਤੇ 'ਤੇ ਕਦੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ। ਕੋਈ ਹਿੰਦੂਆਂ ਤੋਂ ਸਿੱਖ ਬਣ ਕੇ ਸਮਝਦਾ ਹੈ ਕਿ ਮੈਂ ਮੁਕਤੀ ਹਾਸਲ ਕਰ ਲਵਾਂਗਾ, ਕੋਈ ਕਹਿੰਦਾ ਮੁਸਲਮਾਨ ਮੇਰਾ ਬਣਨਾ ਬੜਾ ਜ਼ਰੂਰੀ ਹੈ, ਕੋਈ ਕਹਿੰਦਾ ਈਸਾਈ ਬਣਨਾ ਬੜਾ ਜ਼ਰੂਰੀ ਹੈ। ਸੋ ਲਿਬਾਸ ਅਸੀਂ ਲਿਬਾਸ ਬਦਲਣ ਲੱਗੇ ਹੋਏ ਹਾਂ, ਲੇਕਿਨ ਆਪਣੇ ਆਪ ਨੂੰ ਕੋਈ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ। ਇਸ ਵਾਸਤੇ ਗੁਰੂ ਸਾਹਿਬ ਬੜੇ ਪਿਆਰ ਨਾਲ ਸਮਝਾਉਂਦੇ ਹਨ, ਸਾਰੀ ਦੁਨੀਆ ਦੇ ਜੀਵ ਇਹ ਸ਼ਰੀਅਤ ਦੇ ਕੈਦੀ ਹੋ ਕੇ ਇੱਕ ਦੂਸਰੇ ਨਾਲ ਲੜਨ ਭੜਨ ਵਿੱਚ ਲੱਗੇ ਹੋਏ ਹਨ, ਸਭ ਭਰਮਾਂ ਵਿੱਚ ਫਸ ਕੇ ਭੁੱਲੇ ਫਿਰਦੇ ਹਨ। ਜਿਹੜਾ ਅਸਲੀ ਰੂਹਾਨੀਅਤ ਦਾ ਰਸਤਾ ਹੈ ਉਸਦੀ ਕੋਈ ਖੋਜ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਬਾਹਰ ਦਾ ਪਾਣੀ ਕਿਤਨਾ ਵੀ ਪਿਓਰ ਔਰ ਪਵਿੱਤਰ ਕਿਉਂ ਨਾ ਹੋਵੇ, ਸਾਡੇ ਜਿਸਮ ਦੀ ਮੈਲ ਉਤਾਰ ਸਕਦਾ ਹੈ, ਲੇਕਿਨ ਉਹ ਧੋਵੇ ਨਾਮੇ ਕਾ ਰੰਗ, ਜਿਹੜੀ ਪਾਪਾਂ ਦੀ ਜਨਮਾਂ ਜਨਮਾਂ ਦੀ ਮੈਲ ਹੈ ਉਹ ਤਾਂ ਸ਼ਬਦ ਦੀ ਕਮਾਈ ਨਾਲ ਦੂਰ ਹੋਣੀ ਹੈ, ਨਾਮ ਦੀ ਕਮਾਈ ਨਾਲ ਦੂਰ ਹੋਣੀ ਹੈ। ਗੁਰੂ ਸਾਹਿਬ ਨੇ ਕਿਹਾ ਸੀ ਇਹ ਸਰੀਰ ਸਰਵਰ ਹੈ, ਸੰਤੋ ਇਸ਼ਨਾਨ ਕਰੇ ਲਿਵ ਲਾਏ, ਨਾਮ ਇਸ਼ਨਾਨ ਕਰੇ ਸੇਜਨ ਨਿਰਮਲ ਸ਼ਬਦੇ ਮੈਲ ਗਵਾਏ। ਤੁਹਾਡੇ ਸਰੀਰ ਤੋਂ ਵੱਡਾ ਦੁਨੀਆ ਅੰਦਰ ਤੁਹਾਨੂੰ ਹੋਰ ਕੋਈ ਸਰੋਵਰ ਨਹੀਂ ਮਿਲਣਾ। ਇਹਦੇ ਅੰਦਰ ਵੜ ਕੇ ਇਸ਼ਨਾਨ ਕਰੋ ਅਗਰ ਪਰਮਾਤਮਾ ਨਾਲ ਪਿਆਰ ਪਾਉਣਾ ਹੈ। ਕਿਸ ਚੀਜ਼ ਦਾ ਇਸ਼ਨਾਨ ਕਰਨਾ ਪੈਂਦਾ ਹੈ? ਸ਼ਬਦ ਦਾ ਇਸ਼ਨਾਨ ਕਰਨਾ ਪੈਂਦਾ ਹੈ, ਨਾਮ ਦਾ ਇਸ਼ਨਾਨ ਕਰਨਾ ਪੈਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵਣ ਆਏ। ਸਤਿਗੁਰ ਪੁਰਖਾਂ ਦੀ ਜਿਹੜੀ ਸੰਗਤ ਔਰ ਸੋਭਤ ਹੈ ਉਹ ਹੀ ਸਭ ਤੋਂ ਵੱਡਾ ਅੰਮ੍ਰਿਤ ਦਾ ਸਰੋਵਰ ਹੈ, ਜਿੱਥੇ ਕਾਂ ਆਉਂਦਾ ਹੈ ਨਹਾ ਕੇ ਹੰਸ ਬਣ ਕੇ ਚਲੇ ਜਾਂਦਾ ਹੈ। ਅਸੀਂ ਮਨਮੁੱਖ ਲੋਕ ਆਉਂਦੇ ਹਾਂ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਰਹਿ ਕੇ ਗੁਰਮੁਖ ਬਣ ਕੇ ਚਲੇ ਜਾਂਦੇ ਹਾਂ, ਲੇਕਿਨ ਉਹ ਕਿਹੜੇ ਜੀਵ ਹਨ ਜਿਹੜੇ ਉਹਨਾਂ ਦੇ ਅੰਮ੍ਰਿਤ ਦੇ ਸਰੋਵਰ ਵਿੱਚ ਨਹਾਉਂਦੇ ਹਨ? ਭਾਗੀ ਭਾਗਾਂ ਵਾਲੇ ਹਨ, ਖੁਸ਼ਕਿਸਮਤ ਹਨ, ਜਿਨ੍ਹਾਂ ਦਾ ਦੇਹ ਵਿੱਚ ਆਮਣਾ ਮੁਬਾਰਕ ਹੈ, ਜਿਹੜੇ ਲੋਕਾਂ ਦੇ ਤਾਨਿਆਂ ਮੇਲਿਆਂ ਦੀ ਪਰਵਾਹ ਨਹੀਂ ਕਰਦੇ, ਕੌਮਾਂ ਮਸਬਾਂ ਮੁਲਕਾਂ ਦੇ ਗਾਲੀਆਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਕੀ ਫਾਇਦਾ ਮਿਲਦਾ ਹੈ? ਉੱਥੇ ਜਨਮ ਜਨਮ ਕੀ ਮਨ ਉਤਰੇ ਨਿਰਮਲ ਨਾਮ ਤਿਰੜਾਏ, ਉੱਥੇ ਜਾ ਕੇ ਨਾਮ ਦੀ ਕਮਾਈ ਕਰਕੇ ਉਹਨਾਂ ਦੀਆਂ ਜਨਮਾਂ ਜਨਮਾਂ ਦੀਆਂ ਮਨ ਦੀਆਂ ਮੈਲਾਂ ਉਤਰ ਜਾਂਦੀਆਂ ਹਨ, ਉਹਨਾਂ ਦੀ ਆਤਮਾ ਨਿਰਮਲ ਹੋ ਜਾਂਦੀ ਹੈ, ਪਿਓਰ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਸੋ ਗੁਰੂ ਸਾਹਿਬ ਨੇ ਕਿਤੇ ਬਾਣੀ ਵਿੱਚ ਨਹੀਂ ਲਿਖਿਆ ਕਿ ਗ੍ਰੰਥ ਪੋਥੀਆਂ ਵੇਦਾਂ ਸ਼ਾਸਤਰਾਂ ਦੇ ਪੜ੍ਹਨ ਪੜ੍ਹਾਉਣ ਨਾਲ ਮੁਕਤੀ ਹੋ ਜਾਵੇਗੀ, ਸਰੋਵਰਾਂ ਵਿੱਚ ਇਸ਼ਨਾਨ ਕਰਨ ਨਾਲ ਮੁਕਤੀ ਹੋ ਜਾਵੇਗੀ, ਜਪ ਦਾ ਪੂਜਾ ਪਾਠ ਕਰਨ ਨਾਲ ਮੁਕਤੀ ਹੋ ਜਾਵੇਗੀ। ਗੁਰੂ ਸਾਹਿਬ ਤਾਂ ਵਾਰ ਵਾਰ ਇਸੇ ਗੱਲ 'ਤੇ ਜ਼ੋਰ ਦਿੰਦੇ ਹਨ, ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ। ਤੈਨੂੰ ਕੋਈ ਪੂਰਾ ਗੁਰਮੁਖ ਮਿਲ ਜਾਵੇ, ਸ਼ਬਦ ਔਰ ਨਾਮ ਦੀ ਕਮਾਈ ਤੂੰ ਕਰੇ, ਤਾਂ ਤੂੰ ਮਾਲਕ ਦੀ ਭਗਤੀ ਔਰ ਪੂਜਾ ਕਰ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ ਬਿਨ ਨਾਮੇ ਕੋ ਪੂਜ ਨਾ ਹੋਈ ਪਰਮ ਪੁੱਲੀ ਲੋਕਾਈ। ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੀ ਭਗਤੀ ਨਹੀਂ ਹੈ, ਪੂਜਾ ਨਹੀਂ ਹੈ। ਐਵੇਂ ਦੁਨੀਆ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਭੁੱਲੇ ਫਿਰਦੇ ਹਨ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾਮੇ ਤੁਲ ਨਾ ਪੁੱਜੀ ਸਭ ਡਿੱਠੀ ਠੋਕ ਵਜਾਏ। ਮੈਂ ਕੁਝ ਸੁਣੀਆਂ ਸੁਣਾਈਆਂ ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਕਹਿੰਦਾ, ਠੋਕ ਵਜਾ ਕੇ ਜ਼ਾਤੀ ਤਜਰਬਾ ਕਹਿੰਦਾ ਹਾਂ, ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਨਾਮ ਵਿਸਾਰ ਚੱਲੇ ਅਨ ਮਾਰਗ ਅੰਤਕਾਲ ਪਛਤਾਈ ਹੈ। ਅਗਰ ਤੁਸੀਂ ਨਾਮ ਦੀ ਕਮਾਈ ਕਰਨ ਦਾ ਰਸਤਾ ਛੱਡ ਕੇ ਕਿਸੇ ਹੋਰ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਮੌਤ ਦੇ ਵੇਲੇ ਪਛਤਾਉਣਾ ਪਵੇਗਾ। ਕਿਉਂ ਪਛਤਾਉਣਾ ਪਵੇਗਾ? ਬਿਨ ਨਾਮੇ ਦਰ ਟੋਈ ਨਾਹੀਂ ਤਾਂ ਜਮ ਕਰੇ ਖੁਆਰੀ। ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੇ ਘਰ ਨਹੀਂ ਪਹੁੰਚਦਾ, ਜਮਦੂਤਾਂ ਕੋਲੋਂ ਖਰਾਬ ਹੋਣਾ ਪੈਂਦਾ ਹੈ। इस वास्ते थे गुरु साहब साड़ी हालत देख के तरस खाते हैं, अफसोस करते हैं कि सारे दुनिया के जीव इस दुनिया में आके भुले फिरते हैं। कोई किस तरफ दौड़िया जाता है, कोई किस तरफ दौड़िया जाता है, और सब दे घर खुद परमात्मा बैठा होया है। अंदर वड़ के कोई भी उस परमात्मा नूं ढूंढण की कोशिश नहीं करता।
पर मैं भूला सब जग फिरे, मन मुख पत गवाई, कर दर छोड़े अपना, पर कर झूठा जाई, चोर वांगू पकड़िए, बिन नाव चोटा खाई।
बड़ी सुंदर मिसाल गुरु साहब कहते हैं, कहें देखो एक चोर अपने घर टिक के नहीं बैठता, दुए घर में जाके चोरी करनी शुरू कर देता है। और ये की हालत होंगी है जे घर वाले दे काबू आ जाए, अच्छी तरह मरम्मत कर लेंगे हैं, फिर पुलिस के कोलों जिन्ना क जोर लगता है वह भी लगा लेंगे हैं, फिर मजिस्ट्रेट को जाके कचहरियाँ के धक्के खाने पैंदे हैं, अखीर सज़ा मिल जाती है जेल में जाके चक्की चलानी शुरू कर देता है, मशक्कत की कैद कट्टनी शुरू कर देता है। और कसूर किसी टिक के अपने घर नहीं बैठिया, लोगों के घर में जाके चोरी की। इस तरह गुरु साहब कहते जेडे अपने घर के अंदर वड़ के परमात्मा की खोज नहीं करते, प्राय घर में जाके परमात्मा ढूंढन लगे हुए हैं, उन्होंने नाम रूपी दौलत कदे नहीं मिल सकती। जितना चल उन्होंने नाम रूपी दौलत नहीं मिलती, उन्होंने 84 के जेलखाने में जाके चक्कियां चलानिया पैंदियां हन, चोटा खानिया पैंदियां हन, दुख और मुसीबत सहनिया पैंदियां हन। जिथे भी जाके जन्म लेंदे हन, दुख ही दुख मुसीबत ही मुसीबत सहनिया पैंदियां हन। अगर असी अपने घर के दरवाजे ते ख्याल नूं इकट्ठा करिए, क्या इसे शरीर के अंदर अखा पिछे ख्याल नूं इकट्ठा करिए, सानू वह नाम रूपी दौलत मिल जाएगी, जिसनों हासिल करके साडा देह दियां बंधना तो हमेशा वास्ते छुटकारा हो जाता है, और ये 84 दियां चोटा तो असी हमेशा वास्ते बच जाते हैं। इस वास्ते गुरु साहब कहिंदे जो कुछ मिलना है सानू साडे घर दे अंदरों मिलना है, सानू साडे शरीर और साडे देह दे अंदरों मिलना है।
चोर वांगू पकड़िए, बिन नाम चोटा खाई, जिन्नी कर जाता अपना, से सुखिए पाई।
जिहड़े लोग इंसान दा जामा हासिल करके अपने घर वापस पहुँच जाते हैं, वह हमेशा वास्ते सुख और शांति हासिल कर लेंदे हैं। गुरु साहब के कहण का मतलब कि यह जिहड़ा इंसान का जामा सानू परमात्मा ने बख्शिया है, अपने भगती वास्ते बख्शिया है, अपने प्यार वास्ते बख्शिया है, फिर पता है मौका किसी नू मिले मिले ना मिले ना मिले, ऐसे जगह जाके जन्म हो जावे जिथे जाके भुले भटके भी किसी का ख्याल मालक की भगती तरफ नहीं जा सकता। इस वास्ते गुरु साहब ने कहा सी, इस पौड़ी ते जो नर चूके आए जाए सुख पाएगा। ये इंसान का जामा सीढ़ी का आखिरी स्टैप है, आखिरी डंडा है। कोशिश करो थोड़ा देह अपने मकान की छत पर चल जाओगे, अगर अखीर तो भी पैर फिसतेगा सीधे नीचे आके गिरोगे। इस वास्ते सानू सोच समझ के देह विच बैठ के चलना चाहिए है। गुरु साहब कहते अगर तुसी इस देह तो फायदा उठा के शब्द और नाम की कमाई करके अपने घर पहुँच जाते हो, तुसी हमेशा वास्ते सुखी हो जाते हो। अगर सुख है अपने घर दे विच है, परदेश विच जाके कदे कोई सुख हासिल नहीं कर सकता। ये रचना साडे वास्ते परदेश है, वो जिथे परमात्मा रहिंदा है वो साडा असली घर है।
जिन्नी घर जाता अपना, से सुखिए पाई, अंतर ब्रह्म पछाने गुर की बढ़ियाई।
ਆਪਣੇ ਘਰ ਪਹੁੰਚ ਕਿਉਂ ਕਿਉਂ ਸੁਖੀ ਹੋ ਜਾਂਦੇ ਹਨ? ਕਿਉਂਕਿ ਉੱਥੇ ਜਾ ਕੇ ਉਹ ਮਾਲਕ ਨਾਲ ਮਿਲਾਪ ਕਰ ਲੈਂਦੇ ਹਨ, ਸਭ ਕੁਛ ਹਾਸਲ ਕਰਕੇ ਗੁਰੂ ਸਾਹਿਬ ਸਮਝਾਉਂਦੇ ਹਨ ਇਹ ਸਾਡੇ ਸਤਿਗੁਰਾਂ ਦੀ ਦਇਆ ਹੈ, ਸਤਿਗੁਰਾਂ ਦੀ ਮਿਹਰ ਹੈ, ਸਤਿਗੁਰਾਂ ਦੀ ਬਖਸ਼ਿਸ਼ ਹੈ, ਇਹ ਉਹਨਾਂ ਦੀ ਬਖਸ਼ਿਸ਼ ਹੈ ਜਿਨ੍ਹਾਂ ਨੇ ਸਾਨੂੰ ਕਰਮ ਕਾਂਡ 'ਚੋਂ ਬਾਹਰ ਮੁਖੀ ਸਾਧਨਾ 'ਚੋਂ ਕੱਢ ਕੇ ਸਾਡੇ ਅੰਦਰ ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਕੀਤਾ। ਤੁਹਾਨੂੰ ਤੀਸਰੀ ਪਾਤਸ਼ਾਹੀ ਦੇ ਹਾਲ ਜ਼ਿੰਦਗੀ ਦੇ ਹਾਲਾਤ ਦੀ ਵਾਕਫੀ ਹੈ। ਬੜੀ ਪਿਛਲੀ ਉਮਰ ਵਿੱਚ ਜਾ ਕੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਸੋਭਤ ਪ੍ਰਾਪਤ ਹੋਈ ਸੀ ਔਰ ਆਪ ਪਹਿਲਾਂ ਕਰਮ ਕਾਂਡ ਵਿੱਚ ਬਾਹਰ ਮੁਖੀ ਸਾਧਨਾ ਵਿੱਚ ਫਸੇ ਹੋਏ ਸੀ। ਇਸ ਵਾਸਤੇ ਆਪ ਫਰਮਾਉਂਦੇ ਹਨ ਇਹ ਉਹਨਾਂ ਦੀ ਅਤੀ ਸਾਡੇ 'ਤੇ ਦਇਆ ਹੈ, ਅਤੀ ਮਿਹਰ ਹੈ, ਕਿੰਨਾ ਕਰਮ ਕਾਂਡ 'ਚੋਂ ਬਾਹਰ ਮੁਖੀ ਸਾਧਨਾ 'ਚੋਂ ਸਾਨੂੰ ਕੱਢ ਕੇ ਸਾਨੂੰ ਅੱਜ ਆਪਣੇ ਘਰ ਪਹੁੰਚਾ ਤਾ ਔਰ ਅਸੀਂ ਹਮੇਸ਼ਾ ਵਾਸਤੇ ਸੁਖੀ ਹੋ ਗਏ। ਇਹ ਸਤਿਗੁਰਾਂ ਦੀ ਮਿਹਰ ਹੈ, ਦਇਆ ਹੈ, ਬਖਸ਼ਿਸ਼ ਹੈ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਉਹਨਾਂ ਤੋਂ ਬਲਹਾਰ ਜਾਂਦੇ ਹਾਂ।
ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ, ਆਪੇ ਦਾਨ ਕਰੇ ਕਿਸ ਆਖੀਐ, ਆਪੇ ਦੇ ਬੁਝਾਈ।
ਸਭ ਕੁਛ ਬਿਆਨ ਕਰਕੇ ਹੁਣ ਪਰਮਾਤਮਾ ਦੀ ਤਰਫ ਆਉਂਦੇ ਹਨ ਕਿ ਜਿਤਨਾ ਚਿਰ ਉਸ ਮਾਲਕ ਦੀ ਕਿਸੇ 'ਤੇ ਬਖਸ਼ਿਸ਼ ਨਹੀਂ ਹੁੰਦੀ, ਕਿਸੇ ਦਾ ਖਿਆਲ ਪਰਮਾਤਮਾ ਦੀ ਭਗਤੀ ਤਰਫ ਜਾ ਹੀ ਨਹੀਂ ਸਕਦਾ। ਗੁਰੂ ਸਾਹਿਬ ਖੁਦ ਹੀ ਕਹਿੰਦੇ ਹਨ, ਆਪਣ ਲਈਏ ਜੇ ਮਿਲੇ ਵਿਛੜ ਕਿਉਂ ਰੋਵਨ। ਐ ਪਰਮਾਤਮਾ, ਅਗਰ ਸਾਡੀ ਅਖਤਿਆਰ ਹੋਵੇ ਤੈਨੂੰ ਮਿਲਣ ਦਾ, ਤਾਂ ਕਿਹੜਾ ਜੀ ਕਰਦਾ ਹੈ ਤੇਰੇ ਕੋਲੋਂ ਇਸ ਰਚਨਾ ਵਿੱਚ ਆ ਕੇ ਰੋਂਦਾ ਫਿਰੇ ਔਰ ਬਰਲਾਪ ਕਰਦਾ ਫਿਰੇ? ਸਾਡੇ ਕਿਸੇ ਦੇ ਹੱਥ ਵਿੱਚ ਹੀ ਨਹੀਂ ਹੈ। ਗੁਰੂ ਸਾਹਿਬ ਕਹਿੰਦੇ, ਸਾਚਾ ਪਾਵੇ ਸਾ ਪੂਜਾ ਹੋਵੇ, ਤੈਨੂੰ ਪਰਮਾਤਮਾ ਪਾਵੇਗਾ, ਮਨਜ਼ੂਰ ਹੋਵੇਗਾ, ਤਾਂ ਅਸੀਂ ਤੇਰੀ ਭਗਤੀ ਕਰ ਸਕਦੇ ਹਾਂ। ਜਿਸ ਨੂੰ ਦੇ ਸੋਈ ਜਨ ਪਾਏ, ਹੋਰ ਕੋਈ ਕਿਆ ਕਰੇ ਚਤੁਰਾਈ। ਜਿਹਨੂੰ ਤੂੰ ਆਪਣੀ ਦਇਆ ਮਿਹਰ ਬਖਸ਼ਿਸ਼ ਕਰਦਾ ਹੈ, ਉਹਨੂੰ ਹੀ ਆਪਣੇ ਨਾਲ ਮਿਲਣ ਦਾ ਫਖਰ ਹਾਸਲ ਹੁੰਦਾ ਹੈ। ਸਾਡੀ ਅਕਲ, ਸਾਡੀ ਬੁੱਢੀ, ਸਾਡੀ ਚਤੁਰਾਈ ਇੱਥੇ ਕਦੇ ਕੰਮ ਹੀ ਨਹੀਂ ਦਿੰਦੀ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਜੋ ਕੁਛ ਉਹ ਕਰਦਾ ਹੈ ਪਰਮਾਤਮਾ ਖੁਦ ਕਰਦਾ ਹੈ। ਜਿਨ੍ਹਾਂ ਜੀਵਾਂ ਨੂੰ ਇਸ ਰਚਨਾ 'ਚੋਂ ਕੱਢਣਾ ਚਾਹੁੰਦਾ ਹੈ, ਗੁਰਮੁਖਾਂ ਦੇ ਜ਼ਰੀਏ ਉਹਨਾਂ ਦੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਨਾਮ ਦੇ ਨਾਲ ਜੋੜ ਦਿੰਦਾ ਹੈ। ਇਸ ਵਾਸਤੇ ਸਭ ਕੁਛ ਬਿਆਨ ਕਰਕੇ ਮਾਲਕ ਦੀ ਤਰਫ ਆਉਂਦੇ ਹਨ। ਇਹ ਸਭ ਮਾਲਕ ਦੀ ਦਇਆ ਹੈ, ਮਿਹਰ ਹੈ, ਬਖਸ਼ਿਸ਼ ਹੈ, ਲੀਲਾ ਹੈ। ਜਿਤਨਾ ਚਿਰ ਉਹਰੀ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਨਹੀਂ ਹੁੰਦੀ ਜੀਵ 'ਤੇ, ਕਿਸੇ ਜੀਵ ਦਾ ਹੀ ਮਾਲਕ ਦੀ ਭਗਤੀ ਦੀ ਤਰਫ ਕਦੇ ਧਿਆਨ ਨਹੀਂ ਜਾ ਸਕਦਾ।
ਆਪੇ ਦਾਨ ਕਰੇ ਕਿਸ ਆਖੀਐ, ਆਪੇ ਦੇ ਬੁਝਾਈ। ਨਾਨਕ ਨਾਮ ਧਿਆਏ ਤੂੰ, ਦਰ ਸੱਚੇ ਸੋਭਾ ਪਾਈ।
ਸਭ ਕੁਛ ਬਿਆਨ ਕਰਕੇ ਗੁਰੂ ਸਾਹਿਬ ਸਾਨੂੰ ਕੇਵਲ ਇੱਕੋ ਹੀ ਨਸੀਹਤ ਕਰਦੇ ਹਨ, ਇੱਕੋ ਹੀ ਉਪਦੇਸ਼ ਕਰਦੇ ਹਨ। ਨਾਨਕ ਨਾਮ ਧਿਆਏ ਤੂੰ, ਤੂੰ ਭਰਾਵਾ ਉੱਠਦੇ ਬੈਠਦੇ ਚੱਲਦੇ ਫਿਰਦੇ ਹਮੇਸ਼ਾ ਨਾਮ ਦੀ ਅਰਾਧਨਾ ਕਰਨੀ ਹੈ, ਸ਼ਬਦ ਔਰ ਨਾਮ ਦੇ ਨਾਲ ਖਿਆਲ ਨੂੰ ਜੋੜ ਕੇ ਰੱਖਣਾ ਹੈ। ਕਿਉਂਕਿ ਜਦੋਂ ਵੀ ਤੇਰਾ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹੋਵੇਗਾ, ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਨਾਮ ਨਾ ਵਿਸਰੇ ਛੂਟੇ ਸ਼ਬਦ ਕਮਾਏ। ਭਰਾਵਾ, ਨਾਮ ਨੂੰ ਤਾਂ ਕਦੇ ਸੁਪਨੇ ਅੰਦਰ ਵੀ ਵਿਸਾਰਨ ਦੀ ਕੋਸ਼ਿਸ਼ ਨਾ ਕਰੀ। ਜਦੋਂ ਵੀ ਕਰਮਾਂ ਦੇ ਜਾਲ ਤੋਂ, ਦੇਹ ਦੀਆਂ ਬੰਧਨਾਂ ਤੋਂ ਛੁੱਟੇਗਾ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਸਾਨੂੰ ਵੀ ਚਾਹੀਦਾ ਹੈ ਬਾਹਰ ਮੁਖੀ ਸਾਧਨਾ 'ਚੋਂ, ਵਹਿਮਾਂ ਭਰਮਾਂ ਸੰਕਲਪਾਂ 'ਚੋਂ ਆਪਣੇ ਖਿਆਲ ਨੂੰ ਕੱਢ ਕੇ ਅੰਦਰ ਸ਼ਬਦ ਦੇ ਨਾਲ ਜੋੜੀਏ, ਨਾਮ ਦੇ ਨਾਲ ਜੋੜੀਏ।
ਨਾਨਕ ਨਾਮ ਧਿਆਏ ਤੂੰ, ਦਰ ਸੱਚੇ ਸੋਭਾ ਪਾਈ। ਹੋਵੇ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਚਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ,